दंडौत वंदन अनेक बार सर्व कला समरथ ढोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी पैंदे खां दा। इतिहास इत्थों तक पहुंचा है कि पैंदे खां ने बहुत सारे अपने नाल दे पठाणा नूं आख्या कि तुसी मेरी मदद करो ते आपां सारे दे सारे मिलके हिंदुआं दे गुरु नूं खत्म कर दीए। ग्रंथाकार भाई संतोख सिंह जी दस रहे सन कि कईयां ने आख्या कि इन्हें गुरु दा पहला नमक खादा है ते नमक हरामी कीती है ते साडा कित्थों भला लोड़ेगा। कल इत्थों तक कथा पहुंची सी, अज इत्थों अगे मैं प्रारंभ करदा। लोभ लगे तन के सब मानी कर उद्दम तुम बनो सहाय। भावे के कईयां ने नमक हरामी समझिया पैदे खानो ते उहदे नाल मिलन दी कोशिश ना कीती, पर कवि संतोख सिंह जी लिखदे ने कि कईयां ने ਇਹ ਉਦਮ ਕੀਤਾ ਹੈ ਕਿ ਪੈਦੇ ਖਾਂ ਦੇ ਨਾਲ ਮਿਲਣਾ ਹੀ ਚੰਗੀ ਗੱਲ ਹੈ। ਕਾਰੀ ਉਦਮ ਤੋਂ ਬਣੋ ਸਹਾਏ, ਜਿਨ੍ਹਾਂ ਨੇ ਪੈਦੇ ਖਾਂ ਦੇ ਨਾਲ ਮਿਲਣ ਦੀ ਸੋਚ ਸੋਚੀ ਹੈ ਉਹ ਪੈਦੇ ਖਾਂ ਨੂੰ ਕਹਿੰਦੇ ਨੇ ਕਿ ਤੂੰ ਉਦਮ ਕਰ, ਅਸੀਂ ਤੇਰੀ ਮਦਦ ਜ਼ਰੂਰ ਕਰਾਂਗੇ। ਇਸ ਤਰੀਕੇ ਦੇ ਨਾਲ ਜਿਹੜੇ 500 ਮੁਖੀ ਪਠਾਨ ਨੇ ਉਹ ਪੈਦੇ ਖਾਂ ਦੇ ਨਾਲ ਜੁੜੇ ਨੇ, ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
करे मिन्नता अंत मनाए लए, भाई भाइयां दे ने मददगार हुंदे। आखे लग गए पैंदे खां दे ओ, सारे कर पंचायत तैयार हुंदे। जो कहे भाई असी ओहो करिए, तेरे नाल हां आख होशियार हुंदे। साड़ी गिनती थोड़ी करतार सिंगा, एहो समझ के असी लाचार हुंदे।
कवि करतार सिंह जी क्लास वाली लिखदे ने कि जेड़े 500 मिले ने उन्हां ने आख्या कि साड़ी गिनती थोड़ी है, इसे करके असी थोड़े जे लाचार हो गए हैं, पर तुसी उद्दम करो, असी हमेशा तुहाडे नाल ही हां।
फूल्यो मूर्ख लख गहो गुर, कर जतन चित वत चित माहे।
जदों 500 आदमी पैदे खां दे नाल रल गया, उस वेले कवि जी लिखते ने कि मूर्ख अहंकार दे नाल बहुत ही ज्यादा फुल्या, मन दे विच सोचदा है कि गुरु नूं मैं हर एक संभव यतन करके फड़ लांगा।
पौने असमान खान सो बोलियो, सुनो पुत्र अब बिलमो नाहे।
इस तों बाद अपने जवाई आसमान खान नूं कहिंदा है पैदे खां, कहिंदा है कि हे पुत्र सुन, हुण सानूं देरी लाउणी नहीं चाहीदी।
कुतब खान एक चचा पुत्र मम,
ਸੂਬਾ ਨਗਰ ਜਲੰਧਰ ਮਾਨ। ਪੈਦੇਖਾਂ ਕਹਿੰਦਾ ਹੈ ਕਿ ਕੁਤਬ ਖਾਨ ਨਾਂ ਦਾ ਇੱਕ ਮੇਰਾ ਚਾਚੇ ਦਾ ਪੁੱਤਰ ਭਰਾ ਹੈ, ਜਿਹੜਾ ਕਿ ਜਲੰਧਰ ਦਾ ਹੁਣੇ ਹੁਣੇ ਨਵਾਂ ਸੂਬਾ ਬਣੇ। ਦਿਨ ਥੋਰਨ ਤੇ ਮਨ ਸਭ ਦੀਰਗ ਪਾਇਓ ਭਲੇ ਬਸੈ ਤਿਸ ਥਾਨ। ਅਸਮਾਨ ਖਾਨ ਨੂੰ ਪੈਂਦੇ ਖਾਂ ਕਹਿੰਦਾ ਕਿ ਅਜੇ ਥੋੜੇ ਹੀ ਦਿਨ ਹੋਏ ਨੇ ਕਿ ਵੱਡੇ ਰੁਤਬੇ ਦੀ ਪ੍ਰਾਪਤੀ ਹੋਈ ਹੈ, ਮੇਰੇ ਚਾਚੇ ਦੇ ਪੁੱਤਰ ਨੂੰ ਉਸ ਨੂੰ ਸੂਬਾ ਜਲੰਧਰ ਦਾ ਬਣਾਇਆ ਗਿਆ ਹੈ, ਜਿਹਦਾ ਨਾਮ ਹੈ ਕੁਤਬ ਖਾਨ। ਪੂਰਬ ਮਸਲਤ ਕਰਕੇ ਤੇ ਸੋ ਬਾਹਰ ਜੰਗ ਸੰਗ ਗੁਰ ਕੇ ਠਾਨ। ਪੈਂਦੇ ਖਾਂ ਕਹਿੰਦਾ ਹੈ ਕਿ ਪਹਿਲਾਂ ਉਸ ਦੇ ਨਾਲ ਜਾ ਕੇ ਮਸਲਤ ਕਰਨੀ ਚਾਹੀਦੀ ਹੈ, ਸਲਾਹ ਕਰਨੀ ਚਾਹੀਦੀ ਹੈ, ਤੇ ਫੇਰ ਉਸ ਤੋਂ ਬਾਅਦ ਗੁਰੂ ਦੇ ਨਾਲ ਜੰਗ ਲੜਿਆ ਜਾਵੇ ਤਾਂ ਚੰਗੀ ਗੱਲ। ਭਏ ਪਠਾਨ ਸਹਾਇਕ ਇਹ ਸਭ ਕਾਰਜ ਹੋਵੇ ਸਿੱਧ ਮਹਾਨ। ਅਸਮਾਨ ਖਾਨ ਨੂੰ ਪੈਂਦੇ ਖਾਂ ਕਹਿੰਦਾ ਇਹ ਜਿਹੜੇ 500 ਸਾਡੇ ਸਹਾਇਕ ਬਣੇ ਨੇ, ਸਾਡੇ ਸਾਥੀ ਬਣੇ ਨੇ, ਇਹਨਾਂ ਦੀ ਮਦਦ ਦੇ ਨਾਲ ਅਸੀਂ ਆਪਣਾ ਸਾਰਾ ਜਿਹੜਾ ਕਾਰਜ ਹੈ ਨਾ ਉਸ ਨੂੰ ਸਿੱਧ ਕਰ ਲਾਂਗੇ, ਨੇਪਰੇ ਚਾੜ ਲਾਂਗੇ। ਇਮੀ ਉਚਾਰ ਕਰ ਸੰਗ ਚੜਾਇਓ ਅਪਰ 500 ਚੜੇ ਪਠਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਆਪਣੇ ਜਵਾਈ ਅਸਮਾਨ ਖਾਨ ਨੂੰ ਪੈਂਦੇ ਖਾਣੇ ਨਾਲ ਤੋਰਿਆ ਹੈ ਤੇ ਜਿਹੜੇ 500 ਦੇ ਸਾਥੀ ਸਨ ਉਹਨਾਂ ਨੂੰ ਵੀ ਨਾਲ ਲੈ ਕੇ ਚੱਲ ਪਏ। ਮਿਲ ਸਭ ਗਏ ਜਲੰਧਰਪੁਰ ਕੋ ਉਤਰੇ ਬਾਗਨ ਮੈਂ ਰੁਚ ਠਾਣ। ਸਾਰੇ ਦੇ ਸਾਰੇ ਮਿਲ ਕੇ ਜਲੰਧਰ ਪਹੁੰਚੇ ਨੇ, ਉੱਥੇ ਜਾ ਕੇ ਕਿਸੇ ਬਾਗ ਦੇ ਵਿੱਚ ਸਾਰਿਆਂ ਨੇ ਆਪਣਾ ਡੇਰਾ ਲਾਇਆ। ਇਸ ਤਰੀਕੇ ਦੇ ਨਾਲ ਮਿਲ ਕੇ ਸਾਰੇ ਜਲੰਧਰ ਪਹੁੰਚੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਪੈਂਦੇ ਖਾਂ ਕਹਿੰਦਾ ਕੁਤਬ ਖਾਨ ਮੇਰਾ ਜਾਣੋ ਚਾਚੇ ਦਾ ਪੁੱਤ ਭਰਾ ਸਾਰੇ ਸੂਬਾ ਵਿੱਚ ਜਲੰਧਰ ਅੱਜ ਉਹ ਉਸ ਪਾਸ ਰੋਈਏ ਦੁੱਖ ਜਾ ਸਾਰੇ ਉਹਨੂੰ ਆਖੀਏ ਕਰੇ ਮਦਦ ਸਾਡੀ ਪਾਈਏ ਉਸ ਤੇ ਉੱਤੇ ਦਬਾ ਸਾਰੇ 500-400 ਰਲ ਕਰਤਾਰ ਸਿੰਘਾ ਗਏ ਵੱਲ ਜਲੰਧਰ ਤਾ ਸਾਰੇ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ 500 ਆਦਮੀਆਂ ਨੂੰ ਨਾ ਲੈ ਕੇ ਪੈਂਦੇ ਖਾਂ ਜਲੰਧਰ ਪਹੁੰਚੇ। ਕੁਤਬ ਖਾਨ ਸੋ ਮਿਲੇ ਜਾਏ ਕਰ ਬੈਠੇ ਚੌਂਦਿਸ਼ ਖੁਸ਼ੀ ਮਹਾਨ। ਕੁਤਬ ਖਾਨ ਨੂੰ ਸਾਰੇ ਦੇ ਸਾਰੇ ਜਾ ਕੇ ਮਿਲੇ ਨੇ, ਚਾਰ ਚੁਫੇਰੇ ਕੁਤਬ ਖਾਨ ਦੇ ਬਹਿ ਗਏ ਨੇ, ਦੋਵਾਂ ਪਾਸਿਆਂ ਤੋਂ ਮਿਲ ਕੇ ਖੁਸ਼ੀ ਹੋਈ। ਕਹਿ ਸ਼ੁਭ ਬਾਤਨ ਕਰ ਮੁਸਕਾਵਤ ਪੈਂਦੇ ਖਾਨ ਤਬ ਕੀਨ ਬਖਾਨ। ਸੁਖ ਸਾਂਦ ਦੀ ਖਬਰ ਦੋਵਾਂ ਪਾਸਿਆਂ ਤੋਂ ਪੁੱਛੀ ਗਈ ਹੈ, ਮੁਸਕਰਾ ਕੇ ਗੱਲਾਂ ਕੀਤੀਆਂ ਨੇ। ਥੋੜੀ ਦੇਰ ਤੋਂ ਬਾਅਦ ਪੈਂਦੇ ਖਾਨ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਸੁਣੋ ਪ੍ਰਾਤ ਹਮ ਸਗਰੇ ਮਿਲ ਕਰ ਤੁਜ ਟਿਗ ਆਏ ਲੇਨ ਕੋ ਸੰਗ। ਕੁਤਬ ਖਾਨ ਨੂੰ ਕਹਿੰਦਾ ਹੈ ਪੈਂਦੇ ਖਾਂ ਕਿ ਅਸੀਂ ਸਾਰੇ ਦੇ ਸਾਰੇ ਮਿਲ ਕੇ ਤੁਹਾਡੇ ਕੋਲ ਇਸ ਵਾਸਤੇ ਪਹੁੰਚਿਆ ਕਿ ਤੁਹਾਨੂੰ ਨਾ ਲੈ ਕੇ ਚੱਲੀ। ਲਖ ਲਾਇਕ ਕੋ ਮਨ ਸਭ ਦੀਰਗ ਸਭ ਤੇ ਤੋ ਕੋ ਜਾਣ ਯੋ ਤੰਗ। ਪੈਂਦੇ ਖਾਂ ਕਹਿੰਦਾ ਕਿ ਅਸੀਂ ਸਾਰਿਆਂ ਨੇ ਤੁਹਾਨੂੰ ਲਾਇਕ ਸਮਝਿਆ ਹੈ, ਤੁਹਾਡਾ ਜਿਹੜਾ ਮਨਸਬ ਹੈ, ਤੁਹਾਡਾ ਜਿਹੜਾ ਰੁਤਬਾ ਹੈ ਉਹ ਵੀ ਸਾਰਿਆਂ ਤੋਂ ਉੱਚਾ ਹੋ ਗਿਆ, ਕਿਉਂਕਿ ਤੁਸੀਂ ਹੁਣ ਜਲੰਧਰ ਦੇ ਸੂਬਾ ਬਣ ਗਏ ਹੋ, ਇਸ ਕਰਕੇ ਤੁਹਾਨੂੰ ਵੱਡਾ ਤੇ ਉੱਚਾ ਜਾਣ ਕੇ ਤੁਹਾਡੀ ਇਮਦਾਦ ਲੈਣ ਦੇ ਵਾਸਤੇ ਪਹੁੰਚੇ। ਕੁਤਬ ਖਾਨ ਬੋਲਿਓ ਤੁਮ ਕਿਤ ਕੋ ਭਏ ਇਕੱਠੇ ਚੜੇ ਤੁਰੰਗ। ਹੈਰਾਨ ਹੋ ਕੇ ਕੁਤਬ ਖਾਨ ਬੋਲਿਆ ਹੈ, ਕਹਿੰਦਾ ਕਿ ਤੁਸੀਂ ਸਾਰੇ ਦੇ ਸਾਰੇ ਇਕੱਠੇ ਹੋ ਕੇ ਘੋੜਿਆਂ ਤੇ ਚੜ ਕੇ ਕਾਹਦੇ ਵਾਸਤੇ ਏਡੇ ਜ਼ਰੂਰੀ ਕੰਮ ਦੇ ਵਾਸਤੇ ਮੇਰੇ ਕੋਲ ਪਹੁੰਚੇ। मुझ मिलाए कर गमनों के स्थल को तुम कार्य पायो कुटंग। कुतुब खान कहिंदा है पैंदे खानू के तुसे सारे दे सारे मैनू नाल किथे ले जाना चाहुंदे, ऐसा केड़ा कार्य है जेड़ा के तुहाडा विगड़ गया है बे ढंग दे नाल। गोर टेग रहत महद नित हरखत अब कैसे कहो पाई विचार। क्योंकि सारे लोग जानते सन के सतगुरु हरगोबिंद सच्चे पातशाह जी का वड्डा सूरमा है पैंदे खान। कुतुब खान कहिंदा है पैंदे खानू के तू ते गुरु दे कोल हमेशा रहना, जेड़े गुरु जी वड्डियां तो वड्डे ने, और ऐसी किवें विचार आ गई कि तेनू मेरी लोड़ पै गई, क्योंकि वड्डे गुरु दी छत्र छाया दे हेठा तू हमेशा रहना। पैंद खान सुन बात प्रात ते कीनो सर्ब प्रसंग योचार। ग्रंथाकार भाई संतोख सिंह जी लिखदे ने कि पैंदे खान ने जदों कुतुब खान दी गल नू सुनिया ते फिर सारे दा सारा अपना जरा प्रसंग से ओ पैंदे खान ने उस नू सुनाया। कहिंदा बिगर परयो गुर संग बेरस पा सभा बीच पत दई उतार। कुतुब खान नू कहिंदा है पैंदे खान के पहला वाली गल हुण नहीं रहेगी। कहिंदा है कि गुरु दे नाल मेरा विगाड़ पैदा हो गया, गुरु दे नाल बेरस वध गया है सभा दे विच, क्योंकि गुरु ने मेरी इज्जत नू खराब कीता है, मेरी इज्जत उतारी है, इस करके साडा विरोध हो गया। अपर करी जबरी क्या उचरो पारियो बैरी अब रिसियोर तार। कहिंदा है कि किन्निया के जबरदस्ती वालियां गल्लां मैं उच्चारण करां कि जो कुछ गुरु ने मेरे नाल कीता है, पर यो बैर अब रिस और मां है। पहला प्यार से पर हुण गुरु दा ते मेरा वैर पै गया है, मेरे मन दे विच गुरु दे प्रति बड़ा रोस है, बड़ा गुस्सा है। जतन रच्यो जिम सुनो प्रात सो शाहजहां सो मिलो जाए। कुतुब खानू कहिंदा है कि मैं एक जतन सोचा है, एक उपास सोचा है, जेड़ा जतन मैं विचारिया होया है वो मैं तेनू सुनाउना हां। शाहजहां सो मिलो जाए, मेरा मता यह है कि मैं बादशाह शाहजहां दे नाल जाके मिला। हर गोविंद को भेद बिलंद सब बिद दैहो ते समूह जाए। हर गोविंद गुरु दे सारे वड्डे भेद तो मैं जानू हां, सारे दा सारा भेद मैं जाके बादशाह नू समझावांगा। पई शाह की हार तीन रण सो पलटा अब लह पाए। बादशाह दियां तीन हारां होईयां ने गुरु दे हथों, तीन जंग हुण तक लड़े जा चुके ने बादशाही फौज दे वलों गुरु दे नाल, पर तिन्हां जंगां दे विच हार होई है शाही सेना दी, हुण बदला ओ पूरा कीता जावेगा। पकर गुरु को मैं टिग लियावो इस प्रकार ते तीर तराए। पैंदे खां कुतुब खानू कहिंदा है कि मैं गुरु नू फड़ के कैद करके लियावांगा बादशाह दे सामने, इस तरह करण दे नाल वड्डा तीरज मिलेगा बादशाह नू। ज्यों क्यों कर बड लश्कर लै कर गुर के संग जंग को पाए। पैंदे खां कहिंदा कि जिवें ना किवें करके वड्डी फौज नू हासिल करके मैं उस फौज नू ना लैके गुरु दे नाल वड्डा जंग लड़ना चाहुंना। करों कात कै पकरों बल सो तब मेरो तन मन सित लाए। पैंदे खां कहिंदा कि जदों मैं गुरु नू मार लवांगा या फिर अपनी कैद दे विच कर लवांगा तां ही मेरे तन ते मन दे विच ठंड पैगी। तुम पी बनो सहायक गमनो लायक प्रात जान कर आए। इस करके पैंदे खां कहिंदा है कि तुसी भी साडे नाल चलो, साडी जाके सहायता करो ताकि बादशाह दे नाल ਸਾਡਾ ਮਿਲਾਪ ਹੋ ਜਾਵੇ, ਅਸੀਂ ਸਾਰੇ ਦੇ ਸਾਰੇ ਪਠਾਨ ਭਰਾ ਮਿਲ ਕੇ ਤੁਹਾਨੂੰ ਲਾਇਕ ਜਾਣ ਕੇ ਆਏ।
ਸਮਾਂ ਪਾਏ ਅਸ ਕਾਰਜ ਪਰ ਹੈ, ਬਾਰ ਬਾਰ ਹੋਏ ਨਹੀਂ ਇਸ ਪਾਏ।
ਪੈਂਦੇ ਖਾਂ ਕਹਿੰਦਾ ਕਿ ਕੋਈ ਸਮਾਂ ਹੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਜਦੋਂ ਕਿ ਐਸਾ ਕੰਮ ਦੂਸਰੇ ਦੇ ਗੋਚਰਾ ਪੈਂਦਾ ਹੈ। ਤੂੰ ਮੇਰਾ ਚਾਚੇ ਦਾ ਪੁੱਤਰ ਭਰਾ ਹੈ, ਮੈਨੂੰ ਤੇਰੇ ਅੱਜ ਆਸਰੇ ਦੀ ਲੋੜ ਹੈ, ਇਸ ਕਰਕੇ ਤੈਨੂੰ ਆਸਰਾ ਦੇਣਾ ਚਾਹੀਦਾ। ਬਾਰ ਬਾਰ ਹੋਏ ਨਹੀਂ ਇਸ ਪਾਏ, ਜ਼ਿੰਦਗੀ ਦੇ ਵਿੱਚ ਬਾਰ ਬਾਰ ਐਸੀਆਂ ਗੱਲਾਂ ਕਦੇ ਨਹੀਂ ਹੁੰਦੀਆਂ।
ਪੀਰ ਪਰੇ ਰੱਖੇ ਅੱਕ ਬਣ, ਪ੍ਰਾਤਾ ਸ਼ੁਭ ਕੈ ਮੀਤ, ਤਿਮ ਦਾਤਾ ਦੁਰ ਪਿਛ ਮੈਂ, ਤੀਨੋ ਲੈ ਜਸ ਨੀਤ।
ਪੈਂਦੇ ਖਾਂ ਕੁਤਬ ਖਾਂ ਨੂੰ ਕਹਿੰਦਾ ਹੈ ਕਿ ਸਿਆਣੇ ਲੋਕ ਕਹਿੰਦੇ ਨੇ ਕਿ ਜਦੋਂ ਕਿਸੇ ਮਨੁੱਖ ਦੇ ਉੱਤੇ ਔਕੜ ਦਾ ਸਮਾਂ ਬਣਦਾ ਹੈ, ਭੀੜ ਦਾ ਸਮਾਂ ਆਉਂਦਾ ਹੈ, ਜਾਂ ਉਸ ਵੇਲੇ ਭਰਾ ਸਹਾਇਤਾ ਕਰਦਾ ਹੈ, ਤੇ ਜਾਂ ਉਹ ਮਿੱਤਰ ਸਹਾਇਤਾ ਕਰਦਾ ਹੈ ਜਿਹੜਾ ਕਿ ਮਨੁੱਖ ਦਾ ਸੱਚਾ ਯਾਰ ਹੋਵੇ, ਸੱਚਾ ਮਿੱਤਰ ਹੋਵੇ।
ਤਿਮ ਦਾਤਾ ਦੁਰ ਪਿਛ ਮੈਂ, ਤੀਨੋ ਲੈ ਜਸ ਨੀਤ।
ਇਸੇ ਤਰੀਕੇ ਦੇ ਨਾਲ ਜਦੋਂ ਕਦੇ ਕਾਲ ਪੈ ਜਾਵੇ ਤੇ ਜਿਹੜਾ ਕਾਲ ਦੇ ਸਮੇਂ ਦੇ ਉੱਤੇ ਕਿਸੇ ਨੂੰ ਰੋਜ਼ੀ ਦਾ ਸਮਾਨ ਦਿੰਦਾ ਹੈ, ਦਾਤਾਂ ਦਿੰਦਾ ਹੈ, ਉਹ ਇਸ ਲੋਕ ਦੇ ਵਿੱਚ ਜਸ ਖੜਦਾ ਹੈ। ਭਾਵ ਕੇ ਤਿੰਨ ਜਿਹੜੇ ਮਨੁੱਖ ਨੇ ਉਹ ਹਮੇਸ਼ਾ ਜਸ ਦੀ ਪ੍ਰਾਪਤੀ ਕਰਦੇ ਨੇ, ਇੱਕ ਉਹ ਜਿਹੜਾ ਕਿ ਔਖੇ ਵੇਲੇ ਭਰਾ ਦੀ ਮਦਦ ਕਰਦਾ ਹੈ, ਇੱਕ ਉਹ ਦੋਸਤ ਜਿਹੜਾ ਕਿ ਭੀੜ ਪੈਣ ਦੇ ਉੱਤੇ ਯਾਰ ਦਾ ਸਾਥ ਨਹੀਂ ਛੱਡਦਾ, ਤੇ ਤੀਸਰਾ ਉਹ ਦਾਤਾ ਦਾਨ ਦੇਣ ਵਾਲਾ ਜਿਹੜਾ ਕਿ ਕਾਲ ਦੇ ਸਮੇਂ ਲੋਕਾਂ ਨੂੰ ਅੰਨ ਦੇ ਕੇ ਉਹਨਾਂ ਨੂੰ ਤ੍ਰਿਪਤ ਕਰਦਾ ਹੈ। ਇਹ ਤਿੰਨ ਜਿਹੜੇ ਆਦਮੀ ਨੇ ਨਾ, ਇਹ ਦੁਨੀਆਂ ਦੇ ਵਿੱਚ ਜਸ ਦੀ ਪ੍ਰਾਪਤੀ ਕਰਦੇ।
ਪ੍ਰਾਤਨ ਪਰ ਉਪਕਾਰ ਸੋ, ਜਿਮ ਤਨ ਸੰਚੋ ਹੋਤ, ਪਰ ਪੀਰ ਦਾਰਦ ਜਬੈ ਸਭ ਸੰਕਟ ਕੋ ਖੋਤ।
ਪੈਂਦੇ ਖਾਂ ਕਹਿੰਦਾ ਹੈ ਕਿ ਭਰਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਭਰੋਸਾ ਹੁੰਦਾ ਹੈ ਕਿ ਜਿਵੇਂ ਦਾ ਭਰੋਸਾ ਹੁੰਦਾ ਹੈ ਇਕੱਠੇ ਕੀਤੇ ਹੋਏ ਧਨ ਦੇ ਉੱਤੇ, ਕਿਉਂਕਿ ਜੇਕਰ ਮਨੁੱਖ ਨੇ ਕੁਝ ਮਾਇਆ ਇਕੱਤਰ ਕੀਤੀ ਹੋਵੇ ਤੇ ਜਦੋਂ ਕੋਈ ਔਖਿਆਈ ਦਾ ਸਮਾਂ ਬਣਦਾ ਹੈ, ਉਹ ਮਾਇਆ ਨੂੰ ਖਰਚ ਕੇ ਆਪਣੀ ਗਰੀਬੀ ਨੂੰ, ਆਪਣੇ ਦਲਿੱਦਰ ਨੂੰ ਦੂਰ ਕਰ ਸਕਦਾ ਹੈ। ਪੈਂਦੇ ਖਾਂ ਕਹਿੰਦਾ ਹੈ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਮਾਇਆ ਦਾ ਵੱਡਾ ਆਸਰਾ ਹੁੰਦਾ ਹੈ ਮਨੁੱਖ ਨੂੰ, ਇਸੇ ਤਰ੍ਹਾਂ ਭਰਾ ਦਾ ਆਸਰਾ ਹੁੰਦਾ ਹੈ। ਇਸ ਕਰਕੇ ਤੂੰ ਮੇਰਾ ਭਰਾ ਹੈ, ਤੈਨੂੰ ਚਾਹੀਦਾ ਕਿ ਇਸ ਔਖੇ ਸਮੇਂ ਦੇ ਉੱਤੇ ਮੇਰੀ ਤੂੰ ਸਹਾਇਤਾ ਕਰੇ।
ਰਾਜਨੀਤ ਜਾਣਤ ਪਲੇ, ਮਿਲਣ ਲਰਨ ਕੇ ਘਾਤ, ਦਾਨਸ਼ਵੰਦ ਬਿਲੰਦ ਤੂੰ ਕਰੀਏ ਮਸਲਤ ਬਾਤ।
ਪੈਂਦੇ ਖਾਂ ਕੁਤਬ ਖਾਂ ਨੂੰ ਕਹਿੰਦਾ ਕਿ ਤੂੰ ਰਾਜਨੀਤੀ ਦੇ ਵਿੱਚ ਬੜਾ ਮਾਹਰ ਹੈ, ਚੰਗੇ ਤਰੀਕੇ ਦੇ ਨਾਲ ਲੜਨਾ ਤੇ ਘਾਤ ਕਰਨਾ ਜਾਣਦਾ ਹੈ, ਕਿਸ ਤਰ੍ਹਾਂ ਕਿਸੇ ਦੇ ਨਾਲ ਮਿਲਾਪ ਕਰੀਦਾ ਹੈ, ਇਹ ਵੀ ਤੈਨੂੰ ਗਿਆਨ ਹਾਸਲ ਹੈ। ਤੂੰ ਬਹੁਤ ਵੱਡਾ ਦਾਨਸ਼ਵੰਦ ਹੈ, ਬੜਾ ਸਮਝਦਾਰ ਹੈ। ਕਰੀਏ ਮਸਲਤ ਬਾਤ, ਇਸ ਕਰਕੇ ਮੇਰੇ ਨਾਲ ਤੂੰ ਮਸਲਤ ਦੀ ਗੱਲ ਕਰ, ਸਲਾਹ ਦੀ ਗੱਲ ਕਰ।
ਕੁਤਬ ਖਾਣ ਸੁਣ ਬਿਸਮ ਮਨ, ਤੂਸ਼ਣ ਹੋਏ ਕੁਛ ਕਾਲ, ਬੁਰਾ ਹੋਣ ਤਿਸ ਕੋ ਲਖਿਓ ਕ੍ਰਿਤ ਕਨ ਜਾਣ ਬਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੀਆਂ ਸਾਰੀਆਂ ਗੱਲਾਂ ਪੈਂਦੇ ਖਾਣੇ ਕੁਤਬ ਖਾਨ ਨੂੰ ਆਖੀਆਂ ਨੇ, ਕਵੀ ਜੀ ਲਿਖਦੇ ਨੇ ਕਿ ਕੁਤਬ ਖਾਨ ਸੁਣ ਕੇ ਪੈਂਦੇ ਖਾਂ ਦੀਆਂ ਗੱਲਾਂ ਨੂੰ ਬੜਾ ਹੈਰਾਨ ਹੋਇਆ, ਥੋੜਾ ਚਿਰ ਚੁੱਪ ਹੀ ਕਰਕੇ ਬੈਠਾ ਰਿਹਾ, ਕਿਉਂਕਿ ਸਮਝਿਆ ਕੁਤਬ ਖਾਨ ਨੇ ਕਿ ਬੁਰਾ ਹੋਣ ਦਾ ਪੈਂਦੇ ਖਾਂ ਦਾ ਸਮਾਂ ਆ ਗਿਆ ਹੈ, ਕਿਉਂਕਿ ਕ੍ਰਿਤ ਕਨ ਜਾਣ ਵਿਸਾਲ, ਇਹ ਤੇ ਬਹੁਤ ਹੀ ਵੱਡਾ ਅਕਿਰਤ ਕਣ ਹੈ। ਜਿਹੜਾ ਕਿਸੇ ਦੀ ਕੀਤੀ ਨੂੰ ਨਾ ਜਾਣੇ ਉਹਨੂੰ ਆਖਿਆ ਜਾਂਦਾ ਹੈ ਅਕਿਰਤ ਕਣ। ਕਹਿਣ ਤੋਂ ਪਾਵੇ ਹੈ ਕਿ ਸਮਝਿਆ ਕੁਤਬ ਖਾਣੇ ਕਿ ਇਹਨੇ ਤੇ ਗੁਰੂ ਦੀ ਕੀਤੀ ਨੂੰ ਨਹੀਂ ਜਾਣਿਆ, ਕੀ ਕੁਝ ਗੁਰੂ ਨੇ ਇਸ ਦੇ ਨਾਲ ਕੀਤਾ, ਇਹ ਤੇ ਗੁਰੂ ਜੀ ਦਾ ਵਿਰੋਧੀ ਬਣ ਗਿਆ, ਲੱਗਦਾ ਕਿ ਇਹਦਾ ਸਮਾਂ ਮੌਤ ਦਾ ਲਾਗੇ ਆ ਗਿਆ। ਬੜਾ ਹੈਰਾਨ ਹੋਇਆ ਇਹਦੀਆਂ ਗੱਲਾਂ ਨੂੰ ਸੁਣ ਕੇ ਕਿਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਪੈਂਦਾ ਮਿਲਿਆ ਜਾਏ ਕੇ ਕੁਤਬ ਖਾਂ ਨੂੰ, ਉਸ ਪਿਆਰ ਦੇ ਨਾਲ ਬੈਠਾਇਆ ਜੀ, ਫੇਰ ਆਪਣਾ ਫੋਲ ਕੇ ਦੁੱਖ ਸਾਰਾ ਪੈਂਦੇ ਸੂਬੇ ਦੇ ਤਾਈ ਸੁਣਾਇਆ ਜੀ। ਲੈਣਾ ਬਦਲਾ ਹਰ ਗੋਬਿੰਦ ਪਾਸੋਂ, ਇਸੇ ਲਈ ਤੇਰੇ ਪਾਸ ਆਇਆ ਜੀ। ਤੂੰ ਨਮਕ ਹਰਾਮ ਕਰਤਾਰ ਸਿੰਘਾ, ਕੁਤਬ ਖਾਨ ਅੱਗੋਂ ਜਤਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਪੈਦੇ ਖਾਨ ਆਖਿਆ ਮੈਂ ਗੁਰੂ ਤੋਂ ਬਦਲਾ ਲੈਣਾ, ਤੇਰੀ ਸਹਾਇਤਾ ਦੇ ਵਾਸਤੇ ਤੇਰੇ ਕੋਲ ਆਇਆ, ਤੇ ਅੱਗੋਂ ਆਖਿਆ ਕੁਤਬ ਖਾਨੇ ਕਿ ਤੂੰ ਤੇ ਨਮਕ ਹਰਾਮ ਹੈ, ਗੁਰੂ ਦੇ ਨਮਕ ਨੂੰ ਖਾ ਕੇ ਤੂੰ ਹਰਾਮ ਕਰ ਰਿਹਾ। ਇਸ ਤਰ੍ਹਾਂ ਦਾ ਜਵਾਬ ਕੁਤਬ ਖਾਨ ਨੇ ਦਿੱਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਪੈਂਦ ਚਚਾ ਕੋ ਸੁਤ ਹੁਤੋ, ਕੁਤਬ ਖਾਨ ਬੁੱਧੀਵਾਨ, ਤਰਕਤ ਬੋਲਿਓ ਪ੍ਰਾਤ ਸੋ, ਬਿਪਰੈ ਜਾਨ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਂਦੇ ਖਾਨ ਦੇ ਚਾਚੇ ਦਾ ਪੁੱਤਰ ਸੀ ਕੁਤਬ ਖਾਨ, ਜਿਹੜਾ ਕਿ ਬੜਾ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ ਤੇ ਜਲੰਧਰ ਦਾ ਸੂਬਾ ਸੀ। ਜਦੋਂ ਪੈਂਦੇ ਖਾਨ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਅੱਗੋਂ ਆਪਣਾ ਤਰਕ ਪੇਸ਼ ਕੀਤਾ ਹੈ, ਕੁਤਬ ਖਾਨ ਕਹਿੰਦਾ ਹੈ ਕਿ ਤੂੰ ਤੇ ਨਮਕ ਹਰਾਮੀ ਕੀਤੀ ਹੈ ਗੁਰੂ ਦੇ ਨਾਲ, ਇਸ ਤਰ੍ਹਾਂ ਦੀ ਉਲਟੀ ਮਾੜੀ ਗੱਲ ਸੁਣ ਕੇ ਫੇਰ ਕੁਤਬ ਖਾਨ ਨੇ ਪੈਂਦੇ ਖਾਨ ਨੂੰ ਸਮਝਾਉਣ ਦਾ ਯਤਨ ਕੀਤਾ।
ਬਾਜ ਬਸਨ ਬਖਸ਼ਿਸ਼ ਕਰੇ, ਗੁਰ ਨਿਜ ਪੁਣ ਲੀਨੇ, ਬੜ ਪੁਰਖਣ ਕੇ ਬਹੁ ਮਤੇ, ਕੈਸੋ ਰਿਸ ਕਿਨੇ।
ਸਮਝਾਉਣ ਦਾ ਯਤਨ ਕਰਦਾ ਹੈ ਕੁਤਬ ਖਾਨ, ਕਹਿੰਦਾ ਹੈ ਕਿ ਹੇ ਪੈਂਦੇ ਖਾਂ, ਤੂੰ ਆਖਿਆ ਕਿ ਬਾਜ ਮੇਰੇ ਤੋਂ ਖੋਲਿਆ, ਮੇਰੇ ਤੋਂ ਕੱਪੜੇ ਖੋਲੇ, ਕਹਿੰਦਾ ਹੈ ਕਿ ਜੇਕਰ ਤੇਰੇ ਕਹਿਣ ਦੇ ਅਨੁਸਾਰ ਸਾਰੀਆਂ ਚੀਜ਼ਾਂ ਗੁਰੂ ਨੇ ਤੈਨੂੰ ਦਿੱਤੀਆਂ ਸਨ ਤੇ ਜੇ ਗੁਰੂ ਨੇ ਤੇਰੇ ਤੋਂ ਵਾਪਸ ਲੈ ਲਈਆਂ ਨੇ ਤੇ ਇਹਦੇ ਵਿੱਚ ਔਖਾ ਹੋਣ ਵਾਲੀ ਤੇ ਗੱਲ ਹੀ ਕੋਈ ਨਹੀਂ, ਕਿਉਂਕਿ ਵੱਡੇ ਜਿਹੜੇ ਪੁਰਖ ਹੁੰਦੇ ਨੇ ਹੇ ਪੈਂਦੇ ਖਾਂ, ਉਹਨਾਂ ਦੀ ਮੱਤ ਵੱਡੀ ਹੁੰਦੀ ਹੈ ਔਰ ਉਹਨਾਂ ਦੇ ਆਸ਼ੇ ਇਰਾਦੇ ਵੀ ਬੜੇ ਬੁਲੰਦ ਹੁੰਦੇ ਨੇ।
ਉੱਤਮ ਵਸ ਤੋਹ ਦੇ ਬਹੁਤ ਹੋਤ ਪਰ ਸਨਾ, ਪ੍ਰਤ ਪਾਰਿਓ ਕਰ ਪ੍ਰੇਮ ਕੋ ਸਭ ਦਰਦ ਹਨਾ।
ਕੁਤਬ ਖਾਨ ਕਹਿੰਦਾ ਹੈ ਕਿ ਉੱਤਮ ਤੋਂ ਉੱਤਮ ਚੀਜ਼ਾਂ ਹਮੇਸ਼ਾ ਪ੍ਰਸੰਨ ਹੋ ਕੇ ਗੁਰੂ ਨੇ ਤੈਨੂੰ ਪ੍ਰਦਾਨ ਕੀਤੀਆਂ, ਤੇਰੀ ਪ੍ਰਤ ਪਾਲਣਾ ਕੀਤੀ, ਤੈਨੂੰ ਪ੍ਰੇਮ ਦੇ ਨਾਲ ਆਪਣੇ ਕੋਲ ਰੱਖ ਕੇ ਤੈਨੂੰ ਪਾਲਿਆ, ਤੇਰੇ ਸਾਰੇ ਦੁੱਖ ਦਲਿੱਦਰ ਨੂੰ ਗੁਰਾਂ ਨੇ ਦੂਰ ਕੀਤਾ।
ਦਈ ਵਸਤ ਆਪਣੀ ਲਈ ਤੈ ਕਿਉਂ ਰਿਸ ਤਾਰੀ, ਲਰਨ ਹੇਤ ਕਹੋ ਕੌਣ ਹੈ ਜਿਸ ਤੇ ਦੁੱਖ ਪਾਰੀ।
ਕਹਿੰਦਾ ਕਿ ਤੈਨੂੰ ਦਿੱਤੀਆਂ ਹੋਈਆਂ ਚੀਜ਼ਾਂ ਜੇਕਰ ਗੁਰੂ ਨੇ ਵਾਪਸ ਲੈ ਲਈਆਂ ਹਨ, ਤੈ ਕਿਉਂ ਰਿਸ ਤਾਰੀ, ਤੇ ਤੂੰ ਇਸ ਗੱਲ ਦਾ ਗੁੱਸਾ ਕਿਉਂ ਕਰਦਾ ਹੈ, ਲੜਨ ਦਾ ਆਖਰ ਕਿਹੜਾ ਐਸਾ ਕਾਰਨ ਹੈ ਕਿ ਤੂੰ ਲੜਨ ਦੇ ਵਾਸਤੇ ਗੁਰੂ ਦੇ ਨਾਲ ਤਿਆਰ ਹੋ ਗਏ।
ਜਿਨੋਂ ਹੱਥ ਤੇ ਤਨ ਵਧਿਓ, ਸੁਖ ਲਹੇ ਕਨੇਰੇ, ਭਇਓ ਪੁਕਾਰੂ ਤਿਨੋ ਪਰ ਕਰ ਨਿੰਦ ਬਡੇਰੇ।
ਕੁਤਬ ਖਾਨ ਕਹਿੰਦਾ ਹੈ ਪੈਂਦੇ ਖਾਨ ਨੂੰ, ਜਿਨ੍ਹਾਂ ਹੱਥਾਂ ਨੇ ਤੇਰੇ ਤਨ ਨੂੰ ਪਾਲਿਆ, ਤੇਰੇ ਤਨ ਨੂੰ ਵਧਾਇਆ, ਜਿਨ੍ਹਾਂ ਹੱਥਾਂ ਤੋਂ ਤੈਨੂੰ ਹਮੇਸ਼ਾ ਸੁਖਾਂ ਦੀ ਪ੍ਰਾਪਤੀ ਹੁੰਦੀ ਰਹੀ, ਉਹਨਾਂ ਗੁਰੂ ਦੇ ਹੱਥਾਂ ਨੂੰ ਤੂੰ ਪਿਛਾਂ ਤੱਕਣਾ ਚਾਹੁੰਦਾ, ਉਹਨਾਂ ਗੁਰਾਂ ਦੇ ਉੱਤੇ ਤੂੰ ਪੁਕਾਰ ਕਰਨ ਦੇ ਵਾਸਤੇ ਬਾਦਸ਼ਾਹ ਦੇ ਕੋਲ ਜਾਣਾ ਚਾਹੁੰਦਾ, ਨਿੰਦਿਆ ਕਰਕੇ ਜਿਸ ਗੁਰੂ ਨੇ ਆਪਣੇ ਹੱਥਾਂ ਦੇ ਨਾਲ ਤੇਰੇ ਸਰੀਰ ਨੂੰ ਪਾਲਿਆ।
ਨਿਮਕ ਹਰਾਮੀ ਨਾਮੀਮ, ਮਰ ਕੇ ਦੋਜਕ ਜਾਵੇ, ਬੈਠੇ ਉਮ ਰਾਵਣ ਵਿਖੇ, ਆਪ ਜਸ ਕੋ ਪਾਵੇ।
ਕੁਤਬ ਖਾਨ ਕਹਿੰਦਾ ਕਿ ਜੇਕਰ ਇਸ ਤਰ੍ਹਾਂ ਦਾ ਕਰਮ ਕਰੇਗਾ ਤੇ ਦੁਨੀਆਂ ਦੇ ਵਿੱਚ ਨਮਕ ਹਰਾਮੀ ਨਾਮ ਦੇ ਨਾਲ ਤੈਨੂੰ ਯਾਦ ਕੀਤਾ ਜਾਵੇਗਾ, ਇਸ ਤੋਂ ਇਲਾਵਾ ਮਰਨ ਤੋਂ ਬਾਅਦ ਤੂੰ ਦੋਜਕਾਂ ਦੀ ਅੱਗ ਦੇ ਵਿੱਚ ਸੜੇਗਾ, ਕਿਸੇ ਵੀ ਵੱਡੇ ਉਮਰਾਵ ਦੀ ਸਭਾ ਦੇ ਵਿੱਚ ਜਦੋਂ ਬੈਠੇਗਾ ਤੇ ਤੇਰੇ ਆਪ ਜਸ ਦੀ ਹੀ ਗੱਲ ਪ੍ਰਗਟ ਹੋਵੇਗੀ, ਤੇਰੀ ਨਿੰਦਿਆ ਹੋਵੇਗੀ।
ਬਣ ਕ੍ਰਿਤ ਕਣ ਲਵਣ ਅਚ, ਉਚਿਤ ਨਾ ਇਹ ਤੇਰੇ, ਕਿਦੋਂ ਦਿਵਸ ਪਹੁੰਚੇ ਬੁਰੇ, ਜਮ ਕੋ ਕਰ ਹੇਰੇ। ਕੁਤਬ ਖਾਨ ਕਹਿੰਦਾ ਕਿ ਤੂੰ ਇਕਰਤ ਕਣ ਬਣ ਗਿਆ ਹੈ, ਜਿਹੜਾ ਲੂਣ ਖਾਦਾ ਹੈ ਉਹਦੇ ਹੀ ਲੂਣ ਨੂੰ ਖਾ ਕੇ ਤੂੰ ਹਰਾਮ ਕਰ ਰਿਹਾ, ਇਹ ਤੇਰੇ ਵਾਸਤੇ ਯੋਗ ਗੱਲ ਨਹੀਂ ਹੈ, ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈ। ਕਦੋਂ ਦਿਵਸ ਪਹੁੰਚੇ ਬੁਰੇ ਜਮ ਕੋ ਘਰ ਹੇਰੇ, ਮੈਨੂੰ ਤੇ ਲੱਗਦਾ ਕਿ ਤੇਰੇ ਜਿਹੜੇ ਬੁਰੇ ਦਿਨ ਹੈ ਨਾ ਉਹ ਲਾਗੇ ਆ ਗਏ ਨੇ, ਇਸੇ ਕਰਕੇ ਜਮਾਂ ਦੇ ਘਰ ਦੇ ਵੱਲ ਤੂੰ ਦੇਖ ਰਿਹਾ, ਭਾਵ ਕੇ ਆਪਣੇ ਮੌਤ ਦੀ ਉਡੀਕ ਕਰਦਾ। ਗੋਰੇ ਐਸੋ ਕੱਟ ਕਿਆ ਲਖਿਓ ਜੋ ਰਣ ਤੇ ਹਾਰੇ, ਬੜੋ ਬਹਾਦਰ ਜੰਗ ਮੈਂ ਅਰ ਬ੍ਰਿੰਦਨ ਮਾਰੇ। ਇਸ ਤੋਂ ਬਾਅਦ ਕੁਤਬ ਖਾਨ ਕਹਿੰਦਾ ਕਿ ਤੂੰ ਇਹ ਗੱਲ ਆਖੀ ਹੈ ਕਿ ਗੁਰੂ ਦੇ ਨਾਲ ਜੰਗ ਕਰਕੇ ਮੈਂ ਗੁਰੂ ਨੂੰ ਮਾਰ ਦਵਾਂਗਾ ਜਾਂ ਗੁਰੂ ਨੂੰ ਕੈਦ ਕਰ ਲਵਾਂਗਾ। ਕਹਿੰਦਾ ਕਿ ਕੀ ਤੂੰ ਇਹ ਨਹੀਂ ਜਾਣਦਾ ਕਿ ਗੁਰੂ ਕਿਸੇ ਵੀ ਪੱਖੋਂ ਘੱਟ ਨਹੀਂ ਹੈ, ਕੀ ਤੂੰ ਇਹ ਸਮਝ ਸਕਦਾ ਹੈ ਕਿ ਗੁਰੂ ਦੇ ਨਾਲ ਲੜਕੇ ਤੂੰ ਜਿੱਤ ਦੀ ਪ੍ਰਾਪਤੀ ਕਰੇਗਾ, ਕਿਉਂਕਿ ਵੱਡੋ ਬਹਾਦਰ ਜੰਗ ਮੈਂ ਹਰੀ ਬ੍ਰਿੰਦਨ ਮਾਰਿਆ। ਵੱਡਾ ਬਹਾਦਰ ਹੈ ਗੁਰੂ ਜੰਗ ਲੜਨ ਦੇ ਵਾਸਤੇ, ਕਿਉਂਕਿ ਤਿੰਨਾਂ ਯੁੱਧਾਂ ਦੇ ਵਿੱਚ ਉਹਨੇ ਬਹੁਤੇ ਸਾਰੇ ਆਪਣੇ ਵੈਰੀਆਂ ਨੂੰ ਮਾਰ ਮੁਕਾਇਆ। ਕਿਮ ਜਾਣ ਤੇ ਅਣ ਜਾਣ ਪਾਵੀ ਮਨ ਪ੍ਰੇਰਾ, ਜੀਅਨ ਚਾਹਤ ਸ਼ਰਨੀ ਪਰੋ ਮਾਨੋ ਹਿਤ ਤੇਰਾ। ਕੁਤਬ ਖਾਨ ਕਹਿੰਦਾ ਹੈ ਕਿ ਤੂੰ ਜਾਣਦਾ ਹੋਇਆ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਪਾਵੀ ਨੇ ਤੇਰੇ ਮਨ ਨੂੰ ਪ੍ਰੇਰ ਦਿੱਤਾ ਹੈ। ਕਹਿੰਦਾ ਹੈ ਕਿ ਜੇਕਰ ਜਿਉਣਾ ਚਾਹੁੰਦਾ ਹੈ ਅਜੇ ਵੀ ਗੁਰੂ ਜੀ ਦੀ ਜਾ ਕੇ ਚਰਨ ਸਰਨ ਨੂੰ ਫੜ ਲੈ, ਉਹਨਾਂ ਦੇ ਆਖੇ ਹੋਏ ਬਚਨ ਨੂੰ ਮੰਨ ਲੈ, ਹਿੱਤ ਤੇਰਾ ਹੇ ਮੇਰੇ ਭਰਾ ਪੈਂਦੇ ਖਾਂ, ਇਹਦੇ ਵਿੱਚ ਹੀ ਤੇਰੇ ਹਿੱਤ ਦੀ ਗੱਲ ਹੈ, ਤੇਰੀ ਭਲਾਈ ਦੀ ਗੱਲ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਮਝਾਉਣ ਦਾ ਯਤਨ ਕੀਤਾ ਕੁਤਬ ਖਾਨ। ਗੱਲ ਸੁਣ ਸਾਰੀ ਕੁਤਬ ਖਾਂ ਕਹਿੰਦਾ, ਬਣੇ ਪੈਂਦਿਆ ਨਮਕ ਹਰਾਮ ਕਾਨੂੰ, ਜਿਸ ਪਾਲਿਆ ਉਸੇ ਦਾ ਬਣ ਵੈਰੀ, ਹੋਣਾ ਚਾਹੁੰਦਾ ਹੈ ਬਦਨਾਮ ਕਾਨੂੰ। ਹੁਣ ਤੋੜੀ ਤੂੰ ਉਸ ਦਾ ਬਹੁਤ ਖਾਦਾ, ਖਾ ਕੇ ਕਰੇ ਹੁਣ ਬਦ ਕਲਾਮ ਕਾਨੂੰ, ਵਾਜਾਂ ਮਾਰਦਾ ਆਪਣੀ ਮੌਤ ਨੂੰ ਕਿਉਂ, ਪੀਵੇਂ ਭਰ ਕੇ ਜ਼ਹਿਰ ਦਾ ਜਾਮ ਕਾਨੂੰ। ਤੇਰੇ ਜਹੇ ਜੋ ਨਮਕ ਹਰਾਮ ਪੈੜੇ, ਪੈਦਾ ਹੋ ਗਏ ਵਿੱਚ ਇਸਲਾਮ ਕਾਨੂੰ। ਨੇਕੀ ਬਦਲੇ ਬਦੀ ਕਰਤਾਰ ਸਿੰਘਾ, ਜਿਹੜਾ ਕਰੇ ਉਹ ਪਾਏ ਆਰਾਮ ਕਾਨੂੰ। ਕੁਤਬ ਖਾਨ ਨੇ ਸਮਝਾਉਣ ਦਾ ਯਤਨ ਕੀਤਾ ਕਿ ਤੇਰੇ ਵਰਗੇ ਨਮਕ ਹਰਾਮ ਪੈੜੇ ਪਤਾ ਨਹੀਂ ਇਸਲਾਮ ਧਰਮ ਦੇ ਵਿੱਚ ਕਿੱਥੋਂ ਪੈਦਾ ਹੋ ਗਏ ਨੇ, ਜਿਹੜੇ ਕਿ ਨੇਕੀ ਦੇ ਬਦਲੇ ਬਦੀ ਕਰਨ ਦੀ ਸੋਚ ਸੋਚਦੇ ਨੇ, ਐਸੇ ਪੁਰਸ਼ਾਂ ਨੂੰ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਆਖਿਆ ਕੁਤਬ ਖਾਨ ਨੇ ਪੈਂਦੇ ਖਾਂ ਨੂੰ ਕਿ ਤੂੰ ਅਜੇ ਵੀ ਮੇਰੀ ਗੱਲ ਮੰਨ ਲੈ ਤੇ ਗੁਰੂ ਜੀ ਦੇ ਚਰਨਾਂ ਜਾ ਕੇ ਡਿੱਗ ਕੇ ਮਾਫ਼ੀ ਮੰਗ ਲੈ। ਸੁਣਤ ਪ੍ਰਾਤ ਕੀ ਬਾਤ ਕੋ ਪੈਂਦੇ ਦੁੱਖ ਪਾਵਾ, ਕਰਿਓ ਭਲੋ ਮਾਨਿਓ ਬੋਰੋ ਪਾਵੀ ਵਿੱਚ ਲਾਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਰਾ ਦੀ ਗੱਲ ਦਾ ਬਹੁਤ ਹੀ ਜ਼ਿਆਦਾ ਪੈਂਦੇ ਖਾਂ ਨੇ ਬੁਰਾ ਮੰਨਿਆ, ਬੜਾ ਦੁੱਖ ਲੱਗਾ ਕਿ ਮੈਂ ਤੇ ਚਾਹੁੰਦਾ ਸੀ ਮੇਰੀ ਸਹਾਇਤਾ ਕਰੇਗਾ, ਇੰਨੀ ਉਲਟਾ ਮੇਰੇ ਵੈਰੀ ਦੀ ਸਿਫਤ ਕੀਤੀ ਹੈ। ਕਵੀ ਜੀ ਲਿਖਦੇ ਨੇ ਕਰਿਓ ਭਲੋ ਮਾਨਿਓ ਬੁਰੋ, ਭਾਵ ਕੇ ਕੁਤਬ ਖਾਨੇ ਤੇ ਭਲੇ ਦੀ ਗੱਲ ਆਖੀ ਹੈ, ਪਰ ਉਸ ਭਲੇ ਦੀ ਗੱਲ ਨੂੰ ਪੈਂਦੇ ਖਾਨੇ ਬੁਰੀ ਗੱਲ ਮੰਨਿਆ, ਕਿਉਂਕਿ ਭਾਵੀ ਵਿਚਲਾਵਾ। ਕਵੀ ਜੀ ਲਿਖਦੇ ਨੇ ਭਾਵੀ ਨੇ ਹੁਣੀ ਨੇ ਪ੍ਰੇਰ ਦਿੱਤਾ ਸੀ, ਇਸ ਕਰਕੇ ਪੈਂਦੇ ਖਾਨੇ ਰਤਾ ਵੀ ਉਸ ਦੀ ਗੱਲ ਨੂੰ ਚੰਗਾ ਨਾ ਮੰਨਿਆ। ਕਾਹੇ ਉਹ ਕਿ ਤੇਰੇ ਉਧਰ ਮੈਂ ਗੁਰ ਕੇਰ ਕਰਾਹੂ, ਸੋ ਬੋਲਤ ਮਿਟ ਦੀਨ ਤੇ ਜਾਨੀ ਮਨ ਮਾਹੂ। ਪੈਂਦੇ ਖਾਂ ਅੱਗੋਂ ਕਹਿੰਦਾ ਮੈਨੂੰ ਲੱਗਦਾ ਕਿ ਤੇਰੇ ਪੇਟ ਦੇ ਵਿੱਚ ਗੁਰੂ ਦਾ ਕੜਾ ਵੜਿਆ ਹੋਇਆ, ਸੋ ਬੋਲਤ ਮਿਟ ਦੀਨ ਤੇ ਜਾਨੀ ਮਨ ਮਾਹੂ। ਕਹਿਣ ਤੋਂ ਭਾਵ ਹੈ ਕਿ ਉਹ ਕੜਾ ਬੋਲਦਾ ਹੈ ਕਿ ਮੈਂ ਦੀਨ ਤੋਂ ਹਟ ਜਾਵਾਂ, ਇਹ ਗੱਲ ਮੈਂ ਮਨ ਦੇ ਵਿੱਚ ਜਾਣੀ ਹੈ, ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਤੈਨੂੰ ਦੀਨ ਤੋਂ ਹਟਾ ਕੇ ਉਹ ਕੜਾ ਬੋਲਦਾ ਹੈ, ਮੈਂ ਇਸ ਗੱਲ ਨੂੰ ਸਮਝ ਲਿਆ। ਪੈਂਦੇ ਖਾਂ ਕਹਿੰਦਾ ਮਜ਼ਾਕ ਦੇ ਨਾਲ ਇਹ ਤੂੰ ਨੀ ਕੁਤਬ ਖਾਨ ਬੋਲ ਰਿਹਾ, ਇਹ ਤੇਰੇ ਅੰਦਰੋਂ ਗੁਰੂ ਦਾ ਕੜਾਹ ਬੋਲਦਾ। ਇਸ ਤਰ੍ਹਾਂ ਦੀ ਗੱਲ ਆਖੀ, ਚੋਬ ਦੇ ਨਾਲ ਪੈਂਦੇ ਖਾਣੇ ਕੁਤਬ ਖਾਨ।
ਪੈਂਦਾ ਨੱਕ ਮੂੰਹ ਵੱਟ ਕੇ ਕਹੇ ਅੱਗੋਂ, ਤੇਰੀ ਬੜੀ ਸਾਂਸ ਰਖਾਈ ਬੈਠਾ, ਮੈਂ ਤੇ ਸਮਝਦਾ ਸਾਂ ਵੈਰੀ ਸ਼ਾਹ ਦੇ ਦਾ ਵੈਰੀ ਹੋਵੇਗਾ, ਤੂੰ ਵੀ ਤਕਾਈ ਬੈਠਾ। ਮੇਰੇ ਨਾਲੋਂ ਪਹਿਲਾਂ ਹਰ ਗੋਬਿੰਦ ਤਾਈ ਤੇਗ ਮਾਰਨੇ ਲਈ ਉਠਾਈ ਬੈਠਾ, ਪਰ ਮੈਂ ਸਮਝਿਆ ਹੁਣ ਕਰਤਾਰ ਸਿੰਘਾ ਤੂੰ ਤਾਂ ਕੁਣਕਾ ਗੁਰੂ ਤੋਂ ਖਾਈ ਬੈਠਾ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਪੈਂਦੇ ਖਾਣੇ ਕੁਤਬ ਖਾਨ ਨੂੰ ਆਖਿਆ ਕਿ ਮੈਂ ਤੇ ਹੁਣ ਸਮਝਿਆ ਹਾਂ ਕਿ ਗੁਰੂ ਦਾ ਕੁਣਕਾ ਖਾਈ ਬੈਠਾ ਹੈ, ਭਾਵ ਕਿ ਗੁਰੂ ਦਾ ਕੜਾਹ ਖਾਈ ਬੈਠਾ ਹੈ, ਕੁਣਕਾ ਕੜਾਹ ਨੂੰ ਆਖਿਆ ਜਾਂਦਾ। ਕਹਿੰਦਾ ਮੈਂ ਤੇ ਸਮਝਿਆ ਸੀ ਮੇਰੀ ਇਮਦਾਦ ਕਰੇਗਾ, ਮੇਰੀ ਮਦਦ ਕਰੇਗਾ, ਪਰ ਤੂੰ ਨੀ ਬੋਲਦਾ, ਤੇਰੇ ਅੰਦਰੋਂ ਗੁਰੂ ਦਾ ਕੜਾਹ ਬੋਲਦਾ।
ਮਾਰਿਓ ਕਹਿ ਬੰਦਿਓ ਚਾਹੋ ਜਿਸ ਕੋ ਕਰ ਦਾਵਾ, ਨਿਮਰ ਬਣੋ ਅਬ ਅਗਰ ਤਿਸ ਇਹ ਸਿੱਖ ਸਿਖਾਵਾ।
ਪੈਂਦੇ ਖਾਂ ਕੁਤਬ ਖਾਨ ਨੂੰ ਕਹਿੰਦਾ ਕਿ ਜਿਹੜੇ ਗੁਰੂ ਨੂੰ ਮੈਂ ਕੈਦ ਕਰਨਾ ਚਾਹੁੰਦਾ ਹਾਂ, ਜਿਹੜੇ ਗੁਰੂ ਨੂੰ ਮੈਂ ਦਾਵਾ ਕਰਕੇ ਬੰਨਣਾ ਜਾਂ ਮਾਰਨਾ ਚਾਹੁੰਦਾ ਹਾਂ, ਤੂੰ ਮੈਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਰਿਹਾ ਹੈ ਕਿ ਐਸੇ ਗੁਰੂ ਦੇ ਅੱਗੇ ਮੈਂ ਝੁਕ ਜਾਵਾਂ, ਨਿਮਰਤਾ ਨੂੰ ਧਾਰਨ ਕਰਾਂ, ਪਰ ਕਦੇ ਵੀ ਐਸੇ ਹੋ ਨਹੀਂ ਸਕਦੀ, ਮੈਂ ਤੇਰੀ ਸਿੱਖਿਆ ਨੂੰ ਰਤਾ ਵੀ ਪ੍ਰਵਾਨ ਨਹੀਂ ਕਰਦਾ।
ਮਹਿਮਾ ਵਰਨਨ ਕਰਤ ਹੋ ਗੁਰ ਕੀ ਬਹੁ ਬਾਰੀ, ਨਹੀਂ ਮਾਨੋ ਮੈਂ ਮਿਲੋ ਨਹੀਂ ਕੁਲ ਕਾਨ ਹਮਾਰੀ।
ਪੈਂਦੇ ਖਾਂ ਕਹਿੰਦਾ ਕਿ ਤੂੰ ਮੇਰਾ ਭਰਾ ਹੋ ਕੇ ਗੁਰੂ ਦੀ ਮੇਰੇ ਵੈਰੀ ਦੀ ਮੇਰੇ ਸਾਹਮਣੇ ਮਹਿਮਾ ਪ੍ਰਗਟ ਕਰਦਾ ਹੈ, ਬਹੁਤੀ ਵਾਰੀ ਪ੍ਰਗਟ ਕਰਦਾ ਹੈ, ਨਹੀਂ ਮਾਨੋ ਮੈਂ ਤੇਰੀ ਆਖੀ ਹੋਈ ਗੱਲ ਨੂੰ ਕਦੇ ਨਹੀਂ ਮੰਨਾਂਗਾ, ਮੈਂ ਨਹੀਂ ਮਿਲੋ, ਮੈਂ ਕਦੇ ਵੀ ਗੁਰੂ ਦੇ ਨਾਲ ਮਿਲਾਪ ਨਹੀਂ ਕਰਾਂਗਾ, ਕੁਲ ਹਾਨ ਹਮਾਰੀ, ਇਹਦੇ ਵਿੱਚ ਮੇਰੀ ਕੁਲ ਦੀ ਹਾਨੀ ਹੈ, ਮੈਂ ਇਨ ਕਦੇ ਗੁਰੂ ਦੀ ਨਹੀਂ ਮੰਨਾਂਗਾ।
ਮੁਸਕਾਨਿਓ ਸੁਣ ਕੁਤਬ ਖਾਂ ਇਹ ਠੀਕ ਬਖਾਨੀ, ਪਾਰਿਓ ਦੇ ਦੇ ਗ੍ਰਾਸ ਮੁਖ ਜਗ ਬਿਦਤ ਸੋ ਜਾਨੀ।
ਅੱਗੋ ਮੁਸਕਰਾ ਕੇ ਥੋੜਾ ਜਾ ਹੱਸ ਕੇ ਕੁਤਬ ਖਾਂ ਕਹਿੰਦਾ, ਵਾਕਿਆ ਹੀ ਪੈਂਦੇ ਖਾਂ ਤੂੰ ਬਹੁਤ ਹੀ ਜੁਰਤ ਦੀਆਂ ਗੱਲਾਂ ਕਰਦਾ ਹੈ, ਬੜੀਆਂ ਚੰਗੀਆਂ ਗੱਲਾਂ ਕਹਿੰਦਾ ਹੈ।
ਪਾਰਿਓ ਦੇ ਦੇ ਗ੍ਰਾਸ ਮੁਖ ਜਗ ਬਿਦਤ ਸੋ ਜਾਨੀ,
ਸਾਰੀ ਦੁਨੀਆਂ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਨੇ ਕਿ ਤੇਰੇ ਮੂੰਹ ਦੇ ਵਿੱਚ ਗਰਾਈਆਂ ਦੇ ਦੇ ਕੇ ਗੁਰੂ ਨੇ ਤੈਨੂੰ ਪਾਲਿਆ।
ਲਾਖੋਂ ਧਨ ਕੋ ਪਾਏ ਕਰ ਲਾਇਕ ਹੋਵਾ, ਅਬ ਤਿਨ ਕੀ ਮਹਿਮਾ ਸੁਣੇ ਜਨ ਸੂਲ ਪਰੋਵਾ।
ਕਹਿੰਦਾ ਕਿ ਜਿਸ ਗੁਰੂ ਨੇ ਤੇਰੇ ਮੂੰਹ ਦੇ ਵਿੱਚ ਗਰਾਈਆਂ ਦੇ ਕੇ ਤੈਨੂੰ ਪਾਲਿਆ, ਜਿਨੇ ਤੈਨੂੰ ਜਵਾਨ ਕੀਤਾ, ਲੱਖਾਂ ਦਾ ਧਨ ਦਿੱਤਾ ਤੇ ਤੈਨੂੰ ਐਸਾ ਲਾਇਕ ਬਣਾਇਆ ਕਿ ਦੁਨੀਆਂ ਦੇ ਵਿੱਚ ਤੇਰੀ ਬਰਾਬਰੀ ਦਾ ਕੋਈ ਸੂਰਮਾ ਲੱਭਿਆ ਨਹੀਂ ਲੱਭਦਾ, ਅਬ ਤਿਨਕੀ ਮਹਿਮਾ ਸੁਣੇ ਜਨ ਸੂਲ ਪਰਾਵਾ। ਤੇ ਹੁਣ ਜਦੋਂ ਗੁਰੂ ਦੀ ਮਹਿਮਾ ਤੂੰ ਕੰਨਾਂ ਦੇ ਨਾਲ ਸੁਣਦਾ ਹੈ ਤੇ ਤੇਰੇ ਮਨ ਨੂੰ ਇਸ ਤਰ੍ਹਾਂ ਸੂਲ ਵਾਂਗੂ ਕਿਉਂ ਚੁਭਦੀ।
ਮੇਰੇ ਉਧਰ ਕਰਾਹ ਕੈ ਹੈ ਅੰਤਰ ਤੋਰੇ, ਹਿੰਦੂ ਤੁਰ ਕੇ ਸਭ ਲਖੈ ਬਹੁ ਬਰਖਨ ਹੇਰੇ।
ਕੁਤਬ ਖਾਂ ਕਹਿੰਦਾ ਪੈਂਦੇ ਖਾਂ ਨੂੰ, ਤੂੰ ਮੈਨੂੰ ਇਹ ਗੱਲ ਆਖੀ ਹੈ ਕਿ ਮੈਂ ਨਹੀਂ ਬੋਲਦਾ, ਮੇਰੇ ਅੰਦਰੋਂ ਗੁਰੂ ਦਾ ਕੜਾਹ ਬੋਲਦਾ। ਇਹ ਪੈਂਦੇ ਖਾਂ ਸਾਰੀ ਦੁਨੀਆਂ ਜਾਣਦੀ ਹੈ ਕਿ ਗੁਰੂ ਦੇ ਅੰਦਰੋਂ ਖਾਧੀਆਂ ਹੋਈਆਂ ਚੀਜ਼ਾਂ ਕਿੰਨੇ ਨੇ ਤੇ ਕਿਹੜੀਆਂ ਚੀਜ਼ਾਂ ਬੋਲਦੀਆਂ ਨੇ। ਕੁਤਬ ਖਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਮੈਂ ਗੁਰੂ ਤੋਂ ਪਦਾਰਥ ਨਹੀਂ ਖਾਧੇ, ਸਾਰੀ ਦੁਨੀਆਂ ਇਸ ਗੱਲ ਨੂੰ ਜਾਣਦੀ ਹੈ ਕਿ ਤੂੰ ਪਦਾਰਥ ਖਾਧੇ ਨੇ, ਤੇਰੇ ਅੰਦਰ ਗੁਰੂ ਦਾ ਕੜਾਹ ਮੌਜੂਦ ਹੈ, ਪਰ ਤੂੰ ਉਸ ਨੂੰ ਕਿਰਤਕਨ ਹੋ ਕੇ ਭੁਲਾ ਰਿਹਾ। ਕਹਿੰਦਾ ਸਾਰੀ ਦੁਨੀਆਂ ਜਾਣਦੀ ਹੈ ਕਿ ਕਿੰਨੇ ਵਰੇ ਗੁਰੂ ਦੇ ਕੋਲ ਰਹਿ ਕੇ ਤੂੰ ਉਹਨਾਂ ਦੇ ਪਦਾਰਥ ਛਕੇ ਨੇ, ਜਿਨ੍ਹਾਂ ਪਦਾਰਥਾਂ ਦੇ ਵਿੱਚ ਕੜਾਹ ਤੇ ਜ਼ਰੂਰ ਹੀ ਸ਼ਾਮਲ ਹੋਵੇਗਾ, ਕਿਉਂਕਿ ਗੁਰਸਿੱਖੀ ਦਾ ਅਸੂਲ ਹੀ ਕੜਾਹ ਪ੍ਰਸ਼ਾਦ ਹੈ, ਹਮੇਸ਼ਾ ਕੜਾਹ ਪ੍ਰਸ਼ਾਦ ਗੁਰੂ ਘਰ ਦੇ ਵਿੱਚ ਪ੍ਰਮੁੱਖ ਰਿਹਾ। ਇਸ ਕਰਕੇ ਕੁਤਬ ਖਾਂ ਕਹਿੰਦਾ ਕਿ ਮੇਰੇ ਅੰਦਰੋਂ ਤੇ ਕੜਾਹ ਬੋਲਦਾ ਹੈ ਕਿ ਨਹੀਂ ਬੋਲਦਾ, ਇਹ ਗੱਲ ਬੜੀ ਦੂਰ ਦੀ ਹੈ, ਪਰ ਤੇਰੇ ਅੰਦਰ ਜ਼ਰੂਰ ਗੁਰੂ ਦਾ ਕੜਾ ਗਿਆ ਹੋਵੇਗਾ।
ਹਿਤ ਕੇ ਬਾਕ ਨ ਮਾਨ ਤੋ ਕਹਿ ਤਰਕ ਸੁਣਾਵੇ, ਗਾਰਿਓ ਲਸ਼ਕਰ ਸ਼ਾਹ ਕੋ ਤਿਸ ਕੋ ਤੂੰ ਕਾਵੇ।
ਕੁਤਬ ਖਾਂ ਕਹਿੰਦਾ ਹੈ ਕਿ ਹਿੱਤ ਦੀ ਗੱਲ ਮੈਂ ਤੈਨੂੰ ਆਖੀ ਸੀ, ਪਰ ਤੂੰ ਅੱਗੋਂ ਤਰਕ ਪੈਦਾ ਕੀਤਾ, ਮੇਰੀ ਗੱਲ ਨੂੰ ਨਹੀਂ ਮੰਨਿਆ। ਕਹਿੰਦਾ ਗਾਰਿਓ ਲਸ਼ਕਰ ਸ਼ਾਹ ਕੋ ਤਿਸ ਕੋ ਤੂੰ ਕਾਵੇ, ਜਿਸ ਗੁਰੂ ਹਰਗੋਬਿੰਦ ਨੇ ਗਾਲ ਦਿੱਤਾ ਲਸ਼ਕਰ ਬਾਦਸ਼ਾਹ ਦਾ, ਉਸ ਗੁਰੂ ਨੂੰ ਤੂੰ ਕਿਸ ਤਰ੍ਹਾਂ ਮਾਰ ਲਵੇਗਾ।
ਐਸੀ ਹੀ ਬੁੱਧ ਠਾਣ ਕੇ ਨਿਜ ਕਾਜ ਬਿਗਾਰਾ, ਲਗਤਾ ਬੜਤਾ ਨਹੀਂ ਲਖੈ ਔਰ ਵਧੈ ਹੰਕਾਰਾ।
ਕੁਤਬ ਖਾਂ ਕਹਿੰਦਾ ਹੈ ਕਿ ਤੇਰੀਆਂ ਐਸੀਆਂ ਗੱਲਾਂ ਕਰਕੇ ਹੀ ਤੇਰੀ ਬੁੱਧੀ ਮਾਰੀ ਗਈ ਹੈ, ਤੇ ਤੂੰ ਆਪਣੇ ਵੱਡੇ ਕੰਮ ਨੂੰ ਵਿਗਾੜ ਬੈਠਾ ਹੈ।
ਲਗਤਾ ਬੜਤਾ ਨਹੀਂ ਲਖੈ ਔਰ ਵੱਧ ਹੰਕਾਰਾ,
ਪੈਂਦੇ ਖਾਂ ਤੇਰੇ ਮਨ ਦੇ ਵਿੱਚ ਹੰਕਾਰ ਬਹੁਤਾ ਜ਼ਿਆਦਾ ਵੱਧ ਗਿਆ ਹੈ, ਤੇ ਹੰਕਾਰ ਤੈਨੂੰ ਚੰਗਾ ਤੇ ਮਾੜਾ ਰਾਹ ਦੱਸਣ ਦੇ ਵਾਸਤੇ ਤਿਆਰ ਨਹੀਂ ਹੁੰਦਾ। ਭਾਵ ਕੇ ਛੁਟਿਆਈ ਕੀ ਹੈ ਤੇ ਵਡਿਆਈ ਕੀ ਹੈ, ਇਹਦਾ ਤੈਨੂੰ ਰਤਾ ਵੀ ਪਤਾ ਨਹੀਂ ਰਹਿ ਗਿਆ, ਹੰਕਾਰ ਨੇ ਤੈਨੂੰ ਇਹਨਾਂ ਗੱਲਾਂ ਤੋਂ ਵਾਂਝਿਆ ਕਰ ਦਿੱਤਾ।
ਦੀਨ ਬਨ ਤਿਆ ਗੇ ਸਬਨ ਪੁਨ ਜਾਏ ਪੁਕਾਰੂ, ਇਹੀ ਬਾਤ ਆਛੀ ਲਖੀ ਖਾਵੰਦ ਕੋ ਮਾਰੂ।
ਕੁਤਬ ਖਾਂ ਕਹਿੰਦਾ ਕਿ ਦੀਨ ਬਣਤ ਆਗੈ ਸਬਨ ਪੁਨ ਜਾਏ ਪੁਕਾਰੂ, ਬੜਾ ਦੀਨ ਬਣ ਕੇ ਬੜਾ ਗਰੀਬੜਾ ਬਣ ਕੇ ਮੇਰੇ ਕੋਲ ਆਣ ਕੇ ਪੁਕਾਰਾਂ ਕਰਦਾ ਹੈ, ਇਹੀ ਬਾਤ ਆਛੀ ਲਖੀ, ਗੁਰੂ ਦੇ ਕੋਲ ਤੇਰੀ ਕਿੰਨੀ ਵਡਿਆਈ ਸੀ, ਪਰ ਸਾਰੀ ਵਡਿਆਈ ਨੂੰ ਗੁਆ ਕੇ ਹੁਣ ਤੂੰ ਦੀਨ ਬਣ ਕੇ ਪੁਕਾਰਾਂ ਕਰਨ ਦੇ ਵਾਸਤੇ ਮੇਰੇ ਕੋਲ ਆਇਆ, ਮੇਰੇ ਤੋਂ ਬਾਅਦ ਬਾਦਸ਼ਾਹ ਦੇ ਕੋਲ ਜਾਵੇਗਾ, ਇਹ ਬਾਤ ਆਛੀ ਲਖੀ, ਇਹਨਾਂ ਸਾਰੀਆਂ ਗੱਲਾਂ ਨੂੰ ਤੂੰ ਚੰਗਾ ਸਮਝਿਆ, ਖਾਵੰਦ ਕੋ ਮਾਰੂ, ਇਹ ਗੱਲ ਤੂੰ ਬਹੁਤ ਜ਼ਿਆਦਾ ਸਮਝੀ ਕਿ ਮੈਂ ਆਪਣੇ ਖਾਵੰਦ ਨੂੰ, ਖਾਵੰਦ ਆਖਿਆ ਜਾਂਦਾ ਮਾਲਕ ਨੂੰ, ਸਵਾਮੀ ਨੂੰ, ਕਹਿੰਦਾ ਤੂੰ ਬੜੀ ਚੰਗੀ ਸੋਚ ਸੋਚੀ ਹੈ ਕਿ ਆਪਣੇ ਮਾਲਕ ਨੂੰ ਮਾਰਨ ਦੀ ਤੂੰ ਚਾਹ ਕਰਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਕੁਤਬ ਖਾਂ ਨੇ ਆਖਿਆ, ਪਰ ਪੈਂਦੇ ਖਾਂ ਐਸਾ ਹੈ ਜਿਹੜਾ ਕਿ ਕਿਸੇ ਵੀ ਗੱਲ ਨੂੰ ਮੰਨਣ ਦੇ ਵਾਸਤੇ ਤਿਆਰ ਹੀ ਨਹੀਂ ਹੈ। ਕੁਤਬ ਖਾਂ ਇਸ ਤਰ੍ਹਾਂ ਕਹਿੰਦਾ,
ਕੁਤਬ ਖਾਂ ਕਹਿੰਦਾ ਮੈਂ ਸੀ ਕਿੱਥੋਂ ਖਾਣਾ, ਤੂੰ ਤਾਂ ਪਲਿਆ ਨਿਰਾ ਕੜਾ ਖਾ ਖਾ, ਬਣਿਆ ਤੇਰਾ ਵਜੂਦ ਕੜਾ ਦਾਈ, ਪਹਿਲਵਾਨ ਬਣਿਓ ਬੇਬੁਹਾ ਖਾ ਖਾ, ਇਹ ਬਰਕਤਾਂ ਉਸੇ ਕੜਾ ਦੀਆਂ, ਕਰਨਾ ਚਾਹੁੰਦਾ ਹੁਣ ਬਿਨਾ ਖਾ ਖਾ, ਨਾ ਹੋ ਨਮਕ ਹਰਾਮ ਕਰਤਾਰ ਸਿੰਘਾ, ਅੰਤ ਸਵਾਮੀ ਦਾ ਸਾਥ ਨਿਭਾ ਖਾ ਖਾ।
ਕੁਤਬ ਖਾਂ ਕਹਿੰਦਾ ਕਿ ਮੈਂ ਤੇ ਕਿੱਥੋਂ ਖਾਣਾ ਸੀ ਗੁਰੂ ਦਾ ਕੜਾ, ਪਰ ਕਹਿੰਦਾ ਤੂੰ ਤੇ ਕੜਾ ਖਾ ਖਾ ਕੇ ਪਲਿਆ, ਤੇਰਾ ਤੇ ਜਿਹੜਾ ਸਰੀਰ ਦਾ ਵਜੂਦ ਹੈ ਨਾ, ਉਹ ਹੀ ਪਹਿਲਵਾਨਾਂ ਵਾਲਾ ਕੜਾ ਖਾ ਕੇ ਬਣਿਆ। ਕਹਿੰਦਾ ਕੜਾ ਦੀਆਂ ਸਾਰੀਆਂ ਬਰਕਤਾਂ ਨੇ, ਪਰ ਤੂੰ ਉਹਨਾਂ ਬਰਕਤਾਂ ਨੂੰ ਗਵਾਉਣਾ ਚਾਹੁੰਦਾ ਹੈ, ਨਮਕ ਹਰਾਮ ਬਣ ਗਿਆ ਹੈ ਤੇ ਆਪਣੇ ਸਵਾਮੀ ਦਾ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਾਥ ਛੱਡ ਕੇ ਉਹਨਾਂ ਦਾ ਨਾਸ਼ ਕਰਨਾ ਚਾਹੁੰਦਾ, ਪਰ ਮੈਂ ਤੈਨੂੰ ਸਲਾਹ ਦੇਣਾ ਹੈ ਕਿ ਜੇਕਰ ਗੁਰੂ ਦਾ ਕੜਾ ਖਾਧਾ ਹੈ ਤੇ ਉਸ ਕੜਾ ਦੀ ਲਾਜ ਨੂੰ ਰੱਖ, ਆਪਣੇ ਸਵਾਮੀ ਧਰਮ ਦੀ ਪਾਲਣਾ ਕਰ, ਵਿਰੋਧੀ ਨਾ ਬਣ।
ਕਨੀ ਬੱਕਰ ਤਾ ਗਿਰਾ ਸੁਣ ਪੈਂਦੇ ਦੁੱਖ ਪਾਇਓ, ਨੀਚ ਗਰੀਬ ਲੱਜਤ ਪਾਇਓ, ਕੁਛ ਬੋਲ ਨਾ ਆਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਟੇਢੀਆਂ ਗੱਲਾਂ ਕੁਤਬ ਖਾਂ ਨੇ ਪੈਂਦੇ ਖਾਂ ਨੂੰ ਆਖੀਆਂ, ਗੱਲਾਂ ਨੂੰ ਸੁਣ ਕੇ ਦੁਖੀ ਬੜਾ ਹੋਇਆ, ਪਰ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ, ਕਿਉਂਕਿ ਜੋ ਕੁਤਬ ਖਾਂ ਕਹਿ ਰਿਹਾ ਉਹ ਸੱਚ ਬਿਆਨ ਕਰ ਰਿਹਾ। ਦਰਅਸਲ ਪਦਾਰਥ ਗੁਰੂ ਦੇ ਖਾਧੇ ਨੇ ਪੈਂਦੇ ਖਾਂ ਨੇ, ਕਿਵੇਂ ਹੁਣ ਮੁੱਕਰ ਸਕਦਾ।
ਨੀਚ ਗਰੀਬ ਲੱਜਤ ਪਇਓ, ਕੁਛ ਬੋਲ ਨਾ ਆਵੇ,
ਪੈਂਦੇ ਖਾਂ ਨੇ ਧੌਣ ਨੂੰ ਨੀਵਾਂ ਕਰ ਦਿੱਤਾ ਹੈ, ਉਂਦੀ ਪਾਲੀ ਹੈ, ਅੱਗੋਂ ਕੁਝ ਬੋਲ ਨਾ ਸਕਿਆ, ਪਰ ਦੁਖੀ ਬੜਾ ਹੋਇਆ।
ਹਿਰਦੈ ਵਿਚਾਰਿਓ ਕੁਤਬ ਖਾਂ, ਸਭ ਮਿਲੇ ਪਠਾਨਾ, ਸਭ ਹੂੰ ਮਿਲ ਮਸਰਤ ਕਰੀ, ਹਜ਼ਰਤ ਢਿੱਗ ਜਾਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਤਬ ਖਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਸਾਰੇ ਦੇ ਸਾਰੇ ਪਠਾਨ ਮਿਲ ਕੇ ਮੇਰੇ ਕੋਲ ਆਏ ਨੇ। ਇਹਨਾਂ ਸਾਰਿਆਂ ਨੇ ਇਹ ਸਲਾਹ ਬਣਾਈ ਹੋਈ ਹੈ ਕਿ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦ ਕਰਨੀ। ਬੁਰਾ ਨਾ ਭਲਾ ਵਿਚਾਰਿਓ, ਮੁਝ ਟਿਗ ਚੱਲ ਆਏ, ਭਇਓ ਸਮਾਇਨ ਗਾਰ ਕੀ ਅਸ ਜਾਨੀ ਜਾਏ। ਸੋਚਿਆ ਕੁਤਬ ਖਾਣੇ ਕਿ ਇਹਨਾਂ ਨੇ ਆਪਣਾ ਭਲਾ ਤੇ ਬੁਰਾ ਰਤਾ ਵੀ ਨਹੀਂ ਵਿਚਾਰਿਆ ਤੇ ਮੇਰੇ ਕੋਲ ਚੱਲ ਕੇ ਆ ਗਏ ਨੇ। ਮੈਨੂੰ ਲੱਗਦਾ ਕਿ ਬਹੁਤ ਬੁਰਾ ਸਮਾਂ ਇਹਨਾਂ ਦੇ ਉੱਤੇ ਆਉਣ ਵਾਲਾ ਹੈ ਇਹਨਾਂ ਦੇ ਗਰਕ ਹੋਣ ਦਾ। ਕਿਉਂ ਸਭ ਕੀ ਕਹਿਵਤ ਸਹੋ, ਹਿਤ ਕੀ ਕਹਿ ਬਾਣੀ, ਜਿਮ ਮਤ ਹੈ ਸਗਰੇਨ ਕੀ ਤਿਮ ਕਰੋ ਬਖਾਨੀ। ਕੁਤਬ ਖਾਨੇ ਸੋਚਿਆ ਕਿ ਮੈਂ ਆਪਣੀ ਚੰਗੀ ਸਲਾਹ ਇਹਨਾਂ ਨੂੰ ਕਿਉਂ ਦਿੰਦਾ ਹਾਂ, ਕਿਉਂਕਿ ਮੇਰੀ ਸਲਾਹ ਨੂੰ ਮੰਨਣ ਦੇ ਵਾਸਤੇ ਇਹ ਤਿਆਰ ਹੀ ਨਹੀਂ ਹਨ। ਮੇਰੀ ਗੱਲ ਨੂੰ ਹਿੱਤ ਵਾਲਾ ਇਹ ਪੈਂਦੇ ਖਾਂ ਨਹੀਂ ਮੰਨਦਾ ਤੇ ਮੈਨੂੰ ਕੀ ਲੋੜ ਹੈ ਇਹਨੂੰ ਬਹੁਤਾ ਸਮਝਾਉਣ ਦੀ। ਜਿਮ ਮਤ ਹੈ ਸਗਰੇਨ ਕੀ ਤਿਮ ਕਰੋ ਬਖਾਨੇ। ਸੋਚਿਆ ਕੁਤਬ ਖਾਨੇ ਕਿ ਮੈਨੂੰ ਕੀ ਚੱਟੀ ਪਈ ਹੈ, ਜਿਸ ਤਰ੍ਹਾਂ ਦੀ ਇਹਨਾਂ ਸਾਰਿਆਂ ਨੇ ਮਤ ਬਣਾਈ ਹੋਈ ਹੈ, ਮੈਨੂੰ ਵੀ ਚਾਹੀਦਾ ਕਿ ਇਹਨਾਂ ਦੀ ਹਾਂ ਦੇ ਵਿੱਚ ਹਾਮੀ ਭਰਾਂ। ਏਵ ਵਿਚਾਰਤ ਚਿਤ ਹੋਤੋ, ਤਵ ਪੈਂਦ ਉਚਾਰੀ, ਲਖ ਲਾਇਕ ਕੋ ਪ੍ਰਾਤ ਹਮ ਟਿਗ ਆਏ ਤੁਮਾਰੀ। ਇਸ ਤਰ੍ਹਾਂ ਦੀਆਂ ਗੱਲਾਂ ਕਵੀ ਜੀ ਲਿਖਦੇ ਨੇ ਕਿ ਅਜੇ ਵਿਚਾਰ ਹੀ ਰਿਹਾ ਸੀ ਕੁਤਬ ਖਾਂ, ਇੰਨੇ ਚਿਰ ਨੂੰ ਪੈਂਦੇ ਖਾਂ ਬੋਲਿਆ, ਕਹਿੰਦਾ ਲਖ ਲਾਇਕ ਕੋ ਪਇਓ ਹਮ ਟਿਗ ਆਏ ਤੁਮਾਰੀ। ਕਹਿੰਦਾ ਕਿ ਹੇ ਭਰਾ, ਤੈਨੂੰ ਲਾਇਕ ਜਾਣ ਕੇ, ਤੈਨੂੰ ਯੋਗ ਜਾਣ ਕੇ ਅਸੀਂ ਸਾਰੇ ਤੇਰੇ ਕੋਲ ਮਿਲ ਕੇ ਆਏ ਸਾਂ। ਚੱਲ ਪਹੁੰਚੇ ਤਰ ਮਾਨ ਕੋ, ਤੈ ਕਰਕੇ ਅਪਮਾਨਾ, ਪ੍ਰਾਤਨ ਕੀ ਤਜ ਕਾਣ ਕੋ ਗੁਰੂ ਸੁਜਸ ਬਖਾਨਾ। ਪੈਂਦੇ ਖਾਂ ਕਹਿੰਦਾ ਕਿ ਸਾਰੇ ਦੇ ਸਾਰੇ ਤੇਰੇ ਉੱਤੇ ਭਰੋਸਾ ਤਾਰਨ ਕਰਕੇ, ਤੇਰਾ ਵੱਡਾ ਮਾਣ ਕਰਕੇ ਅਸੀਂ ਤੇਰੇ ਕੋਲ ਆਏ ਸਾਂ, ਪਰ ਤੂੰ ਤੇ ਸਾਡੇ ਮਾਣ ਨੂੰ ਖਤਮ ਕਰ ਦਿੱਤਾ, ਉਲਟਾ ਤੂੰ ਤੇ ਸਾਡਾ ਅਪਮਾਨ ਕੀਤਾ ਹੈ। ਭਰਾਵਾਂ ਦੀ ਗੱਲ ਨੂੰ ਛੱਡ ਕੇ ਤੂੰ ਸਾਡੇ ਸਾਹਮਣੇ ਗੁਰੂ ਦਾ ਜਸ ਬਿਆਨ ਕੀਤਾ। ਮੈਨੂੰ ਪੈਂਦੇ ਖਾਂ ਕਹਿੰਦਾ ਤੇਰੇ ਤੋਂ ਬੜੀ ਉਮੀਦ ਸੀ, ਪਰ ਮੇਰੀ ਉਮੀਦ ਦੇ ਉੱਤੇ ਹੇ ਕੁਤਬ ਖਾਂ ਤੂੰ ਪਾਣੀ ਫੇਰ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਪੈਂਦੇ ਖਾਂ ਕਹਿੰਦਾ,
ਪੈਂਦਾ ਆਖਦਾ ਵਿੱਚ ਮੁਸੀਬਤਾਂ ਦੇ, ਪੈ ਭਾਈ ਭਰਾ ਅਜ਼ਮਾਏ ਜਾਂਦੇ, ਸੌਖੇ ਵੇਲੇ ਦੇ ਮਤਲਬ ਯਾਰ ਸਾਰੇ, ਔਖੇ ਵੇਲੇ ਸਭੋ ਠੁਣਕਾਏ ਜਾਂਦੇ। ਜਦੋਂ ਬਣੇ ਮੁਸੀਬਤ ਸਿਰ ਉੱਤੇ, ਪਰਖੇ ਆਪਣੇ ਅਤੇ ਪਰਾਏ ਜਾਂਦੇ, ਮਿੱਤਰ ਰਨ ਭਰਾ ਸ਼ਾਹੂਕਾਰ ਚਾਰੇ, ਭੁੱਖ ਦੁੱਖ ਦੇ ਵਿੱਚ ਤੁਲਾਏ ਜਾਂਦੇ। ਬਾਹਾਂ ਭੱਜੀਆਂ ਆਉਂਦੀਆਂ ਗਲ ਨੂੰ ਨੇ, ਸੱਟ ਪਏ ਮੂੰਹ ਨੂੰ ਹੱਥ ਡਾਹੇ ਜਾਂਦੇ, ਡਾਕਾ ਪਏ ਜਾਂ ਬਣੇ ਕੋਈ ਦੁੱਖ ਸਿਰ ਤੇ, ਪਰਖੇ ਉਸ ਵੇਲੇ ਹਮਸਾਏ ਜਾਂਦੇ। ਤੇਗਾਂ ਵਰਦੀਆਂ ਵਿੱਚ ਨਾ ਕੋਈ ਬੌੜੇ, ਉਦੋਂ ਹੈਣ ਪਰਖੇ ਅੰਮਾ ਜਾਏ ਜਾਂਦੇ। ਗੱਲਾਂ ਰਹਿੰਦੀਆਂ ਯਾਦ ਕਰਤਾਰ ਸਿੰਘਾਂ, ਸਮੇਂ ਸਿਰ ਤੋਂ ਕਈ ਲੰਘਾਏ ਜਾਂਦੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਆਖਿਆ ਪੈਂਦੇ ਖਾਣੇ ਕਿ ਜਦੋਂ ਮੁਸੀਬਤ ਪੈਂਦੀ ਹੈ ਨਾ, ਉਦੋਂ ਹੀ ਅੰਮਾ ਦੇ ਜਾਇਆਂ ਦੀ ਯਾਦ ਆਉਂਦੀ ਹੈ। ਕਹਿਣ ਤੋਂ ਪਾਵੈ ਕਿ ਤੂੰ ਮੇਰਾ ਸਕਾ ਭਰਾ ਨਹੀਂ ਹੈ, ਇਸੇ ਕਰਕੇ ਮੇਰੀ ਇਮਦਾਦ ਨਹੀਂ ਕਰਨ ਦੇ ਵਾਸਤੇ ਤਿਆਰ, ਗੱਲਾਂ ਯਾਦ ਰਹਿ ਜਾਂਦੀਆਂ ਨੇ। ਪੈਂਦੇ ਖਾਂ ਕਹਿੰਦਾ ਕਿ ਸਮੇਂ ਔਖੇ ਵੀ ਲੰਘ ਜਾਂਦੇ ਨੇ ਤੇ ਸਮੇਂ ਸੌਖੇ ਵੀ ਲੰਘ ਜਾਂਦੇ ਨੇ, ਤੂੰ ਯਾਦ ਰੱਖੀ ਇਹ ਜਿਹੜਾ ਔਖਾ ਸਮਾਂ ਹੈ ਨਾ, ਇਹ ਵੀ ਮੇਰੇ ਸਿਰ ਤੋਂ ਜ਼ਰੂਰ ਲੰਘ ਜਾਏਗਾ।
ਕੁਤਬ ਖਾਣ ਕਹਿ ਸਾਚ ਤੂੰ, ਪਰ ਲੈ ਹੋ ਵਿਚਾਰੀ, ਦੀਨ ਇਮਾਨ ਪਛਾਣ ਕਹਿ ਮੈਂ ਬਾਤ ਉਚਾਰੀ।
ਜਦੋਂ ਪੈਂਦੇ ਖਾਂ ਨੇ ਇੰਨਾ ਵੱਡਾ ਅਫਸੋਸ ਜ਼ਾਹਰ ਕੀਤਾ, ਉਸ ਵੇਲੇ ਕੁਤਬ ਖਾਂ ਥੋੜਾ ਨਰਮ ਪਿਆ, ਕਹਿੰਦਾ ਸਾਚ ਤੂੰ ਪਰ ਲੇ ਹੋ ਵਿਚਾਰੇ ਹੇ ਪੈਂਦੇ ਖਾ ਜਿਹੜੀਆਂ ਤੂੰ ਗੱਲਾਂ ਕਰਦਾ ਹੈ ਭਾਵੇਂ ਸੱਚੀਆਂ ਕਰਦਾ ਹੈ ਪਰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ। ਦੀਨ ਇਮਾਨ ਪਛਾਣ ਕੇ ਮੈਂ ਬਾਤ ਉਚਾਰੀ, ਦੀਨ ਨੂੰ ਆਪਣੇ ਇਮਾਨ ਨੂੰ ਆਪਣੇ ਧਰਮ ਨੂੰ ਪਛਾਣ ਕੇ ਮੈਂ ਗੱਲਾਂ ਤੈਨੂੰ ਆਖੀਆਂ ਨੇ। ਜਿਨੋ ਦੀਆ ਖਾਵਤ ਰਹੇ ਤਿੰਨ ਮਾਰਨ ਚਾਹ ਕਹੋ ਇਮਾਨ ਤਬ ਕਿਤ ਰਹੇ ਔਰ ਦੀਨ ਭੁਲਾਵਾ। ਕੁਤਬ ਖਾਂ ਕਹਿੰਦਾ ਜਿੰਨੇ ਤੈਨੂੰ ਦਿੱਤਾ, ਜਿੰਨੇ ਤੈਨੂੰ ਪਾਲਿਆ, ਜਿੰਨੇ ਤੈਨੂੰ ਖਵਾਇਆ, ਉਹਨੂੰ ਹੀ ਮਾਰਨ ਦੀ ਤੂੰ ਸੋਚ ਸੋਚੀ ਹੈ। ਇਹ ਇਮਾਨ ਦੀ ਗੱਲ ਨਹੀਂ ਹੈ, ਇਹ ਧਰਮ ਦੀ ਗੱਲ ਨਹੀਂ ਹੈ, ਇਹ ਦੀਨ ਤੋਂ ਜਿਹੜੀ ਗੱਲ ਹੈ ਨਾ ਉਹ ਭੁਲਾਉਣ ਵਾਲੀ ਹੈ। ਇਹ ਦੀਨ ਦੀ ਗੱਲ ਕਰਕੇ ਮੈਂ ਤੈਨੂੰ ਸਲਾਹ ਦੇਣਾ, ਇਸ ਤਰ੍ਹਾਂ ਕਰਨਾ ਯੋਗ ਨਹੀਂ ਹੈ। ਇਸ ਤਰੀਕੇ ਦੇ ਨਾਲ ਕੁਤਬ ਖਾਣੇ ਪੈਂਦੇ ਖਾਂ ਨੂੰ ਆਖਿਆ, ਪੈਂਦੇ ਖਾਂ ਗੱਲਾਂ ਸਭੋ ਸੱਚੀਆਂ ਨੇ, ਐ ਪਰ ਲੜਨਾ ਗੁਰੂ ਦੇ ਨਾਲ ਔਖਾ, ਜਿੱਥੋਂ ਸ਼ਾਹੀ ਫੌਜਾਂ ਮੂੰਹ ਪਨਾ ਗਈਆਂ ਉਹਦੇ ਨਾਲ ਅੜਨਾ ਹੈ ਮੁਹਾਲ ਔਖਾ। ਮੇਰੇ ਕੱਲੇ ਦੇ ਵਿੱਚ ਨਹੀਂ ਏਡ ਹਿੰਮਤ, ਬਦਲਾ ਗੁਰੂ ਤੋਂ ਲੈਣਾ ਕਮਾਲ ਔਖਾ। ਮੇਰੀ ਸਮਝ ਦੇ ਵਿੱਚ ਕਰਤਾਰ ਸਿੰਘਾ ਪੂਰਾ ਹੋਣਾ ਏ ਤੇਰਾ ਖਿਆਲ ਔਖਾ। ਕੁਤਬ ਖਾਂ ਕਹਿੰਦਾ ਗੱਲਾਂ ਤੇਰੀਆਂ ਠੀਕ ਨੇ ਪਰ ਇਹ ਗੱਲਾਂ ਹੋ ਨਹੀਂ ਸਕਦੀਆਂ। ਕਹਿੰਦਾ ਕਿ ਮੇਰੀ ਸਮਝ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਤੇਰਾ ਇਹ ਖਿਆਲ ਕੀਤਾ ਹੋਇਆ ਪੂਰਾ ਹੋ ਨਹੀਂ ਸਕਦਾ। ਕੁਤਬ ਖਾਂ ਨੇ ਪੈਂਦੇ ਖਾਂ ਨੂੰ ਇਸ ਤਰ੍ਹਾਂ ਆਖਿਆ, ਕਹਿ ਪੈਂਦਾ ਸੁਣ ਪ੍ਰਾਤ ਜੀ ਤਿਆਗੋ ਨਾ ਇਮਾਨਾ, ਸਦਾ ਦੀਨ ਕੀ ਬਾਤ ਹਰ ਹਮ ਹੈ ਸਾਵਧਾਨਾ। ਅੱਗੋਂ ਪੈਂਦੇ ਖਾਂ ਕਹਿੰਦਾ ਕੁਤਬ ਖਾਂ ਨੂੰ ਕਿ ਮੈਂ ਦੀਨ ਨੂੰ ਕਦੇ ਵੀ ਨਹੀਂ ਭੁਲਾਉਂਦਾ, ਮੈਂ ਆਪਣੇ ਧਰਮ ਨੂੰ ਕਦੇ ਵੀ ਨਹੀਂ ਛੱਡਦਾ, ਸਦਾ ਦੀਨ ਦੇ ਹੱਕ ਦੀ ਗੱਲ ਹੀ ਹਮੇਸ਼ਾ ਸਾਵਧਾਨੀ ਦੇ ਨਾਲ ਕਰਦਾ ਹਾਂ। ਕਹਿੰਦਾ ਛੀਨ ਵਸਤ ਗੁਰ ਸਰਬ ਕੀ ਸਰਬ ਹੀ ਕੀਨ ਸਤ੍ਰਸਕਾਰਾ। ਕਹਿੰਦਾ ਕਿ ਮੈਂ ਹੁਣ ਧਰਮ ਦੀ ਗੱਲ ਕਰਦਾ ਹਾਂ। ਕਹਿੰਦਾ ਗੁਰੂ ਨੇ ਮੇਰੀਆਂ ਸਾਰੀਆਂ ਚੀਜ਼ਾਂ ਖੋਲੀਆਂ ਤੇ ਮੇਰਾ ਬਹੁਤ ਵੱਡਾ ਤਿਰਸਕਾਰ ਕੀਤਾ। ਹਿੰਦੂ ਗਾਰ ਉਚਾਰ ਤੇ ਮੁਝ ਵਹਿਰ ਨਿਕਾਰਾ, ਉਸ ਹਿੰਦੂ ਨੇ ਮੈਨੂੰ ਗਾਲਾਂ ਕੱਢ ਕੇ ਧੱਕੇ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ। ਲਾਖੋ ਪ੍ਰਾਤਨ ਪ੍ਰਾਤ ਮੈਂ ਕਿਮ ਜਾਏ ਸਹਾਰੇ, ਜਾਵਦ ਕਰਕੇ ਜੰਗ ਕੋ ਗੁਰ ਲੈ ਹੁਣਾ ਮਾਰੇ। ਕਹਿੰਦਾ ਕਿ ਮੇਰਾ ਇੰਨਾ ਵੱਡਾ ਅਨਾਦਰ ਕੀਤਾ, ਜਿਹੜਾ ਕਿ ਮੈਂ ਇਸਲਾਮ ਨੂੰ ਮੰਨਣ ਵਾਲਾ ਸਾਂ, ਉਸ ਹਿੰਦੂ ਗੁਰੂ ਨੇ ਮੈਨੂੰ ਗਾਲਾਂ ਕੱਢੀਆਂ, ਮੈਨੂੰ ਧੱਕੇ ਮਾਰ ਕੇ ਮਾਰ ਕੁਟਾਈ ਕਰਕੇ ਬਾਹਰ ਕੱਢ ਦਿੱਤਾ। ਇਹ ਦੀਨ ਦੀ ਤੌਹੀਨ ਹੈ, ਭਾਵ ਕਿ ਮੇਰੇ ਧਰਮ ਦੀ ਤੌਹੀਨ ਕੀਤੀ ਹੈ। ਜਾਵਤ ਕਰਕੇ ਜੰਗ ਕੋ ਗੁਰ ਲੈ ਹੁਣ ਮਾਰੇ, ਜਿੰਨਾ ਚਿਰ ਮੈਂ ਗੁਰੂ ਨੂੰ ਜੰਗ ਕਰਕੇ ਮਾਰ ਨਹੀਂ ਲੈਂਦਾ, ਉਨਾ ਚਿਰ ਮੈਨੂੰ ਚੈਨ ਨਹੀਂ ਪੈਣਾ। ਪੈਂਦੇ ਖਾਂ ਕਹਿੰਦੇ ਹੁਣ ਦੁਸ਼ਮਣ ਹੈ ਸ਼ਾਹ ਕੋ ਸ਼ੁਭ ਕਾਤ ਵਿਚਾਰੀ, ਖਾਣ ਪੰਚ ਸਹਿ ਮਿਲ ਗਏ ਅਬ ਨਿਕਟ ਤੁਮਾਰੀ। ਕਹਿੰਦਾ ਕਿ ਦੁਸ਼ਮਣ ਹੈ ਬਾਦਸ਼ਾਹ ਦਾ, ਸਾਡਾ ਬਾਦਸ਼ਾਹ ਹੈ ਇਸਲਾਮ ਧਰਮ ਨੂੰ ਮੰਨਣ ਵਾਲਾ, ਅਸੀਂ ਸਾਰਿਆਂ ਨੇ ਆਪਣਾ ਦੁਸ਼ਮਣ ਜਾਣ ਕੇ ਚੰਗੀ ਘਾਤ ਵਿਚਾਰੀ ਹੈ। ਖਾਣ ਪੰਜ ਸੈ ਮਿਲ ਗਏ ਅਬ ਨਿਕਟ ਤੁਮਾਰੀ, ਕਿ 500 ਖਾਣ ਇਸਲਾਮ ਧਰਮ ਨੂੰ ਮੰਨਣ ਵਾਲੇ ਅਸੀਂ ਤੇਰੀ ਸਹਾਇਤਾ ਦੀ ਮੰਗ ਕਰਦੇ ਹਾਂ। ਕਿ ਇਹ ਧਰਮ ਦੀ ਗੱਲ ਨਹੀਂ ਹੈ ਕਿ ਤੂੰ ਆਪਣੇ ਭਰਾਵਾਂ ਦੀ ਸਹਾਇਤਾ ਕਰੇ। ਦਿਓ ਯੁਤ ਸਾਹ ਸਹਾਇ ਕੋ ਮਿਲ ਹਜ਼ਰਤ ਸੰਗਾ, ਜਿਸ ਤੇ ਲਸ਼ਕਰ ਲੈ ਬਡੋ ਥਾਨੋ ਬਹੁ ਜੰਗਾ। ਕਹਿੰਦਾ ਕਿ ਤੂੰ ਆਪਣੇ ਧਰਮ ਦੀ ਸੰਭਾਲ ਕਰ, ਕਿ ਤੂੰ ਸਾਨੂੰ ਉਤਸ਼ਾਹ ਦੇ ਸਹਾਇਤਾ ਕਰਨ ਦੇ ਵਾਸਤੇ ਸਾਡੇ ਨਾਲ ਮਿਲ, ਤਾਂ ਕਿ ਅਸੀਂ ਬਾਦਸ਼ਾਹ ਨੂੰ ਜਾ ਕੇ ਮਿਲ ਸਕੀਏ ਤੇ ਉਹਦੇ ਤੋਂ ਵੱਡਾ ਲਸ਼ਕਰ ਲੈ ਕੇ ਅਸੀਂ ਬਹੁਤ ਵੱਡਾ ਜੰਗ ਲੜੀਏ। ਇਹ ਤੇਰੇ ਵਾਸਤੇ ਧਰਮ ਦੀ ਗੱਲ ਹੈ, ਕਿਉਂਕਿ ਮੁਸਲਮਾਨਾਂ ਦੇ ਵਿੱਚ ਇਸ ਤਰ੍ਹਾਂ ਦਾ ਮਤ ਹੈ ਕਿ ਖੁਦਾ ਦਾ ਸਾਨੂੰ ਇਹ ਹੁਕਮ ਹੈ ਕਿ ਜਿੰਨਾ ਵੀ ਸਾਡਾ ਧਰਮ ਵਧੇ ਉਹ ਜ਼ਿਆਦਾ ਤੋਂ ਜ਼ਿਆਦਾ ਚੰਗੀ ਗੱਲ ਹੈ। ਇਸ ਗੱਲ ਨੂੰ ਹਮੇਸ਼ਾ ਹੀ ਮੁਸਲਮਾਨੀ ਬਾਦਸ਼ਾਹਾਂ ਨੇ ਆਪਣੇ ਸਿਰ ਮੱਥੇ ਤੇ ਪ੍ਰਵਾਨ ਕੀਤਾ ਕਿ ਖੁਦਾ ਦਾ ਹੁਕਮ ਹੈ ਇਸਲਾਮ ਧਰਮ ਦੇ ਵਿੱਚ ਵਾਧਾ ਹੋਣਾ ਚਾਹੀਦਾ। ਇਹ ਗੱਲ ਵੱਖਰੀ ਹੈ ਕੋਈ ਬਾਦਸ਼ਾਹ ਸਖਤੀ ਦੇ ਨਾਲ ਹਿੰਦੂਆਂ ਦੇ ਨਾਲ ਪੇਸ਼ ਆਇਆ ਤੇ ਕੋਈ ਨਰਮੀ ਦੇ ਨਾਲ ਆਇਆ। ਅਕਬਰ ਨੇ ਬਹੁਤ ਜ਼ਿਆਦਾ ਸਖਤੀ ਨਹੀਂ ਵਰਤੀ, ਉਹ ਇਹ ਤੇ ਜ਼ਰੂਰ ਚਾਹੁੰਦਾ ਸੀ ਕਿ ਇਸਲਾਮ ਧਰਮ ਦੇ ਵਿੱਚ ਵਾਧਾ ਹੋਵੇ, ਪਰ ਉਹ ਕਿਸੇ ਨੂੰ ਮਜਬੂਰ ਨਹੀਂ ਸੀ ਕਰਦਾ ਕਿ ਇਸਲਾਮ ਧਰਮ ਅਖਤਿਆਰ ਕਰੋ। ਪਰ ਔਰੰਗਜ਼ੇਬ ਬਿਲਕੁਲ ਹੀ ਵਿਪਰੀਤ ਮਤ ਦਾ ਸੀ, ਉਹਦਾ ਸਿਰਫ ਇਹੀ ਨਿਸ਼ਚਾ ਸੀ ਕਿ ਭਾਵੇਂ ਕੁਝ ਹੋ ਜਾਵੇ, ਜ਼ੁਲਮ ਕਰਨਾ ਪਵੇ, ਤਸ਼ੱਦਦ ਕਰਨਾ ਪਵੇ, ਭਾਵੇਂ ਮਾਰਨਾ ਪਵੇ, ਜੋ ਵੀ ਕਰਨਾ ਪਵੇ, ਪਰ ਇਸਲਾਮ ਧਰਮ ਹਰ ਇੱਕ ਨੂੰ ਕਬੂਲ ਕਰਨਾ ਪਵੇਗਾ। ਇਸੇ ਕਰਕੇ ਉਹਨੂੰ ਸਾਰਿਆਂ ਤੋਂ ਕੱਟੜ ਤੇ ਜ਼ਾਲਮ ਬਾਦਸ਼ਾਹ ਹੈ ਨਾ, ਉਹ ਸਮਝਿਆ ਗਿਆ ਔਰੰਗਜ਼ੇਬ ਨੂੰ, ਕਿਉਂਕਿ ਸਾਰੇ ਹੀ ਧਰਮ ਇਹ ਚਾਹੁੰਦੇ ਨੇ। ਹਿੰਦੂ ਧਰਮ ਚਾਹੁੰਦਾ ਹੈ ਸਾਡੇ ਧਰਮ ਦੇ ਵਿੱਚ ਵਾਧਾ ਹੋਵੇ, ਸਿੱਖ ਕੌਮ ਚਾਹੁੰਦੀ ਹੈ ਕਿ ਸਾਡੀ ਕੌਮ ਜ਼ਿਆਦਾ ਤੋਂ ਜ਼ਿਆਦਾ ਵਧੇ, ਇਸੇ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਸੰਪਰਦਾਵਾਂ ਨੇ ਉਹ ਵੀ ਚਾਹੁੰਦੀਆਂ ਨੇ ਕਿ ਸਾਡੇ ਧਰਮ ਦੇ ਵਿੱਚ ਵਾਧਾ ਹੋਵੇ। ਅਸੀਂ ਨਾਮਧਾਰੀ ਵੀ ਇਹ ਚਾਹੁੰਦੇ ਹਾਂ ਕਿ ਸਾਡਾ ਨਾਮਧਾਰੀ ਪੰਥ ਬਹੁਤ ਜ਼ਿਆਦਾ ਵਧੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਜਬੂਰ ਕਰੀਏ ਕਿ ਤੂੰ ਸਿੱਖ ਬਣ, ਤੂੰ ਹਿੰਦੂ ਬਣ ਜਾਂ ਮੁਸਲਮਾਨ ਬਣ। ਇਹ ਗੱਲ ਵੱਖਰੀ ਹੈ ਕਿ ਪ੍ਰਭਾਵਿਤ ਕਰਕੇ ਆਪਣੇ ਧਰਮ ਦੇ ਵਿੱਚ ਵਾਧਾ ਕਰਨਾ ਚਾਹੀਦਾ। ਮੈਂ ਸਿਰਫ ਇਸ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਪੈਂਦੇ ਖਾਂ ਕਹਿੰਦਾ ਹੈ ਕਿ ਤੇਰਾ ਇਹ ਧਰਮ ਬਣਦਾ ਹੈ ਕਿ ਤੂੰ ਸਾਡੀ ਸਹਾਇਤਾ ਕਰੇ, ਕਿਉਂਕਿ ਅਸੀਂ ਤੇਰੇ ਧਰਮ ਦੇ ਬੰਦੇ ਹਾਂ, 500 ਇਕੱਠੇ ਹੋ ਕੇ ਸਹਾਇਤਾ ਦੇ ਵਾਸਤੇ ਆਇਆ, ਤੇ ਜੇ ਤੂੰ ਸਾਡੀ ਸਹਾਇਤਾ ਨਹੀਂ ਕਰਦਾ ਤੇ ਖੁਦਾ ਤੈਨੂੰ ਮਾਫ ਨਹੀਂ ਕਰੇਗਾ। ਕਹਿਣ ਤੋਂ ਭਾਵ ਹੈ ਕਿ ਇਸਲਾਮ ਧਰਮ ਇਹ ਚਾਹੁੰਦਾ ਹੈ ਕਿ ਤੂੰ ਸਾਡੀ ਇਮਦਾਦ ਕਰੇ, ਇਸ ਕਰਕੇ ਤੈਨੂੰ ਸਾਡੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਨੇ ਕੁਤਬ ਖਾਨ ਨੂੰ ਪੈਂਦੇ ਖਾਣ।
ਇਮ ਪੈਂਦਾ ਜਬ ਦੀਨ ਪਾ ਪਿਖ ਕੁਤਬ ਉਚਾਰਾ, ਨਹੀਂ ਚਿੰਤਾ ਚਿਤ ਮੈਂ ਤਰੋ ਬਣ ਕਾਜ ਤੁਮਾਰਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਪੈਂਦੇ ਖਾਣੇ ਇਸ ਤਰ੍ਹਾਂ ਦੀਆਂ ਗੱਲਾਂ ਕੁਤਬ ਖਾਨ ਨੂੰ ਆਖੀਆਂ ਤੇ ਅੱਗੋਂ ਫਿਰ ਕੁਤਬ ਖਾਨ ਕਹਿੰਦਾ ਨਹੀਂ ਚਿੰਤਾ ਚਿਤ ਮੈਂ ਤਰੋ ਬਣ ਕਰੋ ਤੁਮਾਰਾ, ਕਹਿੰਦਾ ਕਿ ਪੈਂਦੇ ਖਾਂ ਤੂੰ ਚਿੰਤਾ ਨੂੰ ਧਾਰਨ ਨਾ ਕਰ, ਮੈਂ ਜ਼ਰੂਰ ਤੇਰੀ ਸਹਾਇਤਾ ਕਰਾਂਗਾ।
ਬਾਣੋ ਸਹਾਇਕ ਸਕਲ ਬਿਦ ਬਲ ਜੇਤਕ ਮੋਹੀ, ਹਜ਼ਰਤ ਸੰਗ ਮਿਲਾਇ ਕਰ ਕਹਿ ਮਹਿਮਾ ਤੋਰੀ।
ਆਖਰਕਾਰ ਕੁਤਬ ਖਾਨ ਪੈਂਦੇ ਖਾਂ ਦੀ ਗੱਲ ਨੂੰ ਪ੍ਰਵਾਨ ਕਰ ਲਿਆ। ਕੁਤਬ ਖਾਨ ਕਹਿੰਦਾ ਕਿ ਮੈਂ ਹਰ ਇੱਕ ਤਰੀਕੇ ਦੇ ਨਾਲ ਤੇਰੀ ਸਹਾਇਤਾ ਕਰਾਂਗਾ, ਜਿੰਨੀ ਕੁ ਮੇਰੇ ਵਿੱਚ ਸਮਰੱਥਾ ਹੈ, ਜਿੰਨੀ ਮੇਰੇ ਵਿੱਚ ਤਾਕਤ ਹੈ, ਮੈਂ ਸਹਾਇਤਾ ਕਰਾਂਗਾ। ਹਜ਼ਰਤ ਸੰਗ ਮਿਲਾਏ ਕਰ ਕਹਿ ਮਹਿਮਾ ਤੋਰੇ, ਮੈਂ ਤੈਨੂੰ ਬਾਦਸ਼ਾਹ ਦੇ ਨਾਲ ਜ਼ਰੂਰ ਮਿਲਾਵਾਂਗਾ ਤੇ ਤੇਰੀ ਮਹਿਮਾ ਵੀ ਬਾਦਸ਼ਾਹ ਦੇ ਅੱਗੇ ਬਿਆਨ ਕਰਾਂਗਾ।
ਤੁਮ ਸਭ ਗਵਨੋ ਅਗਰ ਅਬ ਮੈਂ ਆਏ ਪਛੇਰੇ, ਸ਼ਾਹ ਮਾਣ ਇਸ ਬਾਤ ਕੋ ਦੇ ਸਹਿਣ ਬੜੇਰੇ।
ਕੁਤਬ ਖਾਨ ਪੈਂਦੇ ਖਾਨ ਨੂੰ ਕਹਿੰਦਾ ਕਿ ਤੁਸੀਂ ਸਾਰੇ ਦੇ ਸਾਰੇ ਪਹਿਲਾਂ ਜਾਵੋ, ਜਾ ਕੇ ਬਾਦਸ਼ਾਹ ਦੇ ਅੱਗੇ ਫਰਿਆਦ ਕਰਨ ਦੀ ਕੋਸ਼ਿਸ਼ ਕਰੋ, ਮੈਂ ਪਿੱਛੋਂ ਆਵਾਂਗਾ। ਮੈਨੂੰ ਉਮੀਦ ਹੈ ਕਿ ਬਾਦਸ਼ਾਹ ਤੁਹਾਡੀ ਗੱਲ ਨੂੰ ਜ਼ਰੂਰ ਮੰਨ ਜਾਵੇਗਾ ਤੇ ਤੈਨੂੰ ਵੱਡੀ ਸੈਨਾ ਜ਼ਰੂਰ ਪੈਂਦੇ ਖਾਂ ਦੇ ਦੇਵੇਗਾ। ਇਸ ਕਰਕੇ ਪਹਿਲਾਂ ਤੂੰ ਜਾ ਕੇ ਚਾਰਾ ਕਰ, ਕੋਸ਼ਿਸ਼ ਕਰ, ਤੇ ਜੇ ਨਾ ਗੱਲ ਬਣੇਗੀ ਫਿਰ ਮੈਂ ਵੀ ਤੇਰੀ ਆਣ ਕੇ ਸਹਾਇਤਾ ਕਰਾਂਗਾ।
ਭਾਈਚਾਰੇ ਦੇ ਪਿੱਛੇ ਹਾਂ ਸਦਾ ਮੈਂ ਵੀ, ਔਖ ਸੌਖ ਜੋ ਪਵੇ ਨਿਭਾਵਾਂਗਾ ਮੈਂ, ਤੁਸੀਂ ਚੱਲੋ ਲਾਹੌਰ ਫਰਿਆਦ ਕਰੋ ਪਿੱਛੇ ਤਾੜ ਵੇਲਾ ਚੱਲ ਆਵਾਂਗਾ ਮੈਂ, ਪਿੱਛੇ ਰਿਹਾ ਭਰਾਵਾਂ ਤੋਂ ਨਹੀਂ ਜਾਂਦਾ, ਜਿਹੜਾ ਜ਼ੋਰ ਲੱਗੂ ਆਣ ਲਾਵਾਂਗਾ ਮੈਂ, ਸ਼ਾਹੀ ਫੌਜ ਦੇ ਨਾਲ ਕਰਤਾਰ ਸਿੰਘਾ ਜੋ ਪੁੱਜੇ ਇਮਦਾਦ ਪਹੁੰਚਾਵਾਂਗਾ ਮੈਂ।
ਕੁਤਬ ਖਾਨ ਨੇ ਪੈਂਦੇ ਖਾਨ ਨੂੰ ਆਖਿਆ ਕਿ ਭਾਈਚਾਰੇ ਤੋਂ ਪਿੱਛੇ ਤੇ ਭੇੜ ਵੀ ਨਹੀਂ ਰਹਿੰਦੀ, ਮੈਂ ਵੀ ਤੁਹਾਡਾ ਭਾਈਚਾਰਾ ਹਾਂ, ਮੈਂ ਪਿੱਛੇ ਨਹੀਂ ਰਵਾਂਗਾ, ਔਖ ਤੇ ਸੌਖ ਦੇ ਵੇਲੇ ਮੈਂ ਜ਼ਰੂਰ ਅਪਣਾਂਗਾ। ਪਹਿਲਾਂ ਤੁਸੀਂ ਜਾ ਕੇ ਅਰਜ ਕਰੋ, ਬਾਦਸ਼ਾਹ ਨੂੰ ਫਰਿਆਦ ਕਰੋ, ਜੇਕਰ ਨਾ ਗੱਲ ਬਣੀ ਤੇ ਮੈਂ ਜ਼ਰੂਰ ਤੁਹਾਡੀ ਸਹਾਇਤਾ ਕਰਾਂਗਾ। ਇਸ ਤਰ੍ਹਾਂ ਦੀ ਗੱਲ ਆਖੀ ਹੈ ਪੈਂਦੇ ਖਾਨ ਨੂੰ ਕੁਤਬ ਖਾਨ ਨੇ।
ਕਰਿਓ ਬਹੁਤ ਨੁਕਸਾਨ ਗੁਰ ਮਾਰੇ ਉਮਰਾਊ, ਬਾਜਰੋ ਬਾਜੀ ਰੱਖੇ ਲਰ ਬਿਨ ਤ੍ਰਾਸ ਸੁਭਾਊ।
ਕੁਤਬ ਖਾਂ ਕਹਿੰਦਾ ਕਿ ਗੁਰੂ ਨੇ ਬਹੁਤ ਜਿਆਦਾ ਬਾਦਸ਼ਾਹ ਦਾ ਨੁਕਸਾਨ ਕੀਤਾ ਹੈ, ਬੜੇ ਵੱਡੇ ਵੱਡੇ ਜਰਨੈਲਾਂ ਨੂੰ ਮਾਰ ਦਿੱਤਾ ਹੈ ਗੁਰੂ ਨੇ, ਬਾਜ ਤੇ ਬਾਜੀ ਭਾਵ ਕੇ ਬਾਜ ਵੀ ਇੱਕ ਵਾਰੀ ਲਿਆ ਸੀ ਗੁਰੂ ਨੇ ਬਾਦਸ਼ਾਹ ਦਾ, ਇਸ ਤੋਂ ਇਲਾਵਾ ਘੋੜੇ ਵੀ ਉਸ ਨੇ ਖੋਏ ਨੇ। ਲੜ ਬਿਨ ਤਰਾਸ ਸੁਭਾਉ, ਲੜਨ ਦਾ ਸੁਭਾਅ ਧਾਰਨ ਕਰਕੇ ਗੁਰੂ ਨੇ ਬਹੁਤ ਜਿਆਦੀਆਂ ਵਧੀਕੀਆਂ ਕੀਤੀਆਂ ਨੇ ਬਾਦਸ਼ਾਹ ਦੇ ਨਾਲ।
ਯਾ ਤੇ ਜਾਨੀ ਪਰਤ ਹੈ ਦੇ ਲਸ਼ਕਰ ਸੰਗਾ, ਬਨ ਬਡਾਈ ਤੋਹ ਕਉ ਕਰ ਸਨਮੁਖ ਜੰਗਾ।
ਕੁਤਬ ਖਾਂ ਕਹਿੰਦਾ ਹੈ ਇਸ ਕਰਕੇ ਪ੍ਰਤੀਤ ਹੁੰਦਾ ਹੈ ਕਿ ਜਰੂਰ ਹੀ ਤੈਨੂੰ ਵੱਡੀ ਫੌਜ ਦੇਵੇਗਾ ਲੜਨ ਦੇ ਵਾਸਤੇ ਬਾਦਸ਼ਾਹ, ਤੇਰੀ ਬਹੁਤ ਜਿਆਦਾ ਵਡਿਆਈ ਹੋਵੇਗੀ ਤੇ ਤੂੰ ਗੁਰੂ ਦੇ ਨਾਲ ਬਾਦਸ਼ਾਹ ਦੀ ਫੌਜ ਨੂੰ ਮਿਲਾ ਕੇ ਜੰਗ ਲੜ ਸਕੇਗਾ। ਇਸ ਤਰੀਕੇ ਦੇ ਨਾਲ ਪੈਂਦੇ ਖਾਂ ਦਾ ਤੇ ਕੁਤਬ ਖਾਂ ਦਾ ਵਾਰਤਾਲਾਪ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਰਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਤਾਏ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁਖ ਜਾਏ, ਗੁਰੂ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ, ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਂਵਲੇਸ਼ ਨੂੰ ਸਮਤ ਬਖਸ਼ੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ਰੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।